ਸਤਿਗੁਰੂ ਜੀ ਨੂੰ ਧੰਨ ਕਹੋ, ਸਭ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਫਿਰ ਇੱਕ ਵਾਰ ਆਪਣੀ ਰਸਨਾ ਪਵਿੱਤਰ ਕਰੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਸਤਿਗੁਰੂ ਨੂੰ ਯਾਦ ਕਰੋ, ਸਭ ਹੀ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਸੋ ਸਾਧ ਸੰਗਤ ਜੀ, ਆਪ ਜੀ ਜਿਸ ਤਰ੍ਹਾਂ ਲੜੀਵਾਰ ਗੁਰ ਇਤਿਹਾਸ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸ਼੍ਰਵਣ ਕਰ ਰਹੇ ਹੋ, ਆਪ ਜੀ ਨੇ ਹੁਣ ਤੱਕ ਸ਼੍ਰਵਣ ਕੀਤਾ ਹੈ ਨੌਵੇਂ ਪਾਤਸ਼ਾਹ ਕਿਸ ਤਰ੍ਹਾਂ ਸਿੱਖਾਂ ਤੇ ਬਖਸ਼ਿਸ਼ ਕਿਰਪਾ ਕਰਦੇ ਨੇ। ਆਪ ਜੀ ਨੇ ਹੁਣ ਤੱਕ ਇੱਕ ਅਜਿਹੇ ਸਿੱਖ ਦੀ ਸਾਖੀ ਸ਼੍ਰਵਣ ਕੀਤੀ ਜਿਹਦੇ ਵਿੱਚ ਤੁਸੀਂ ਸੁਣਿਆ ਕਿ ਉਹ ਸਿੱਖ ਅਜਿਹਾ ਹੈ ਜਿਹੜਾ ਕਿ ਆਪਣੇ ਗੁਰੂ ਜੀ ਦੀ ਸੇਵਾ ਵਿੱਚ ਹਰ ਵਕਤ ਤਤਲੀਨ ਹੈ, ਹਰ ਵਕਤ ਜੁੜਿਆ ਹੋਇਆ, ਔਰ ਐਸਾ ਜੁੜਿਆ ਦਿਨ ਕੀ ਰਾਤ ਕੀ ਦੁਪਹਿਰ ਕੀ ਜੈਸਾ ਮਰਜ਼ੀ ਮੌਸਮ ਹੋਵੇ, ਉਸ ਗੁਰੂ ਕੇ ਸਿੱਖ ਨੇ ਹਰ ਵਕਤ ਆਪਣੇ ਗੁਰੂ ਦੀ ਸੇਵਾ ਨੂੰ ਮੁੱਖ ਰੱਖਿਆ। ਤੇ ਸਾਧ ਸੰਗਤ ਜੀ, ਉਸ ਸਿੱਖ ਦਾ ਨਾਮ ਭਾਈ ਮੇਹਾ ਜੀ ਹੈ, ਆਪ ਜੀ ਨੇ ਸੁਣਿਆ ਹੈ। ਅਖੀਰ ਇਹਦੀ ਸੇਵਾ ਜਿਹੜੀ ਹੈ ਹੁਣ ਪੂਰਨ ਹੋਣ ਦੇ ਕਿਨਾਰੇ ਪਹੁੰਚੀ ਹੈ, ਹੁਣ ਇਹਦੇ ਤੇ ਬਖਸ਼ਿਸ਼ ਹੋਣ ਲੱਗੀ ਹੈ। ਜਦੋਂ ਸੇਵਾ ਕਰਦੇ ਇਹਦੇ ਸਿਰ ਚ ਕੀੜੇ ਪੈ ਗਏ ਸਨ, ਭਾਵ ਜਿਹੜੀ ਗਾਗਰ ਚੁੱਕ ਕੇ ਪਾਣੀ ਲਿਆਉਂਦਾ ਸੀ, ਅਖੀਰ ਵਜਨ ਹੈ ਗਾਗਰ ਵਿੱਚ, ਸਿਰ ਜਿਹੜਾ ਫਿਰ ਵੀ ਬਹੁਤ ਨਾਜ਼ੁਕ ਹਿੱਸਾ ਸਰੀਰ ਦਾ, ਉਹ ਗਾਗਰ ਦੇ ਨਾਲ ਸਿਰ ਛਿੱਲ ਗਿਆ ਸੀ, ਕੀੜੇ ਪੈ ਗਏ ਸਨ ਇਹਦੇ ਸਿਰ ਵਿੱਚ, ਆਪ ਨੇ ਸੁਣਿਆ ਸੀ। ਨੌਵੇਂ ਪਾਤਸ਼ਾਹ ਜੀ ਦੇ ਸ਼੍ਰੀ ਮਾਤਾ ਜੀ ਮਾਤਾ ਨਾਨਕੀ ਜੀ ਨੇ ਜਦੋਂ ਇਹਨੂੰ ਦੇਖਿਆ, ਅਖੀਰ ਉਹਨਾਂ ਨੇ ਨੌਵੇਂ ਪਾਤਸ਼ਾਹ ਨੂੰ ਕਿਹਾ ਕਿ ਇਹਦੀ ਬੜੀ ਵੱਡੀ ਘਾਲਣਾ ਹੈ, ਬੜੀ ਇਹਨੇ ਕਮਾਈ ਕੀਤੀ ਹੈ, ਗੁਰੂ ਘਰ ਵਿੱਚ ਰਹਿ ਕੇ ਬੜੀ ਪ੍ਰਬਲ ਸੇਵਾ ਕੀਤੀ ਹੈ। ਆਪ ਜੀ ਨੇ ਸੁਣਿਆ ਸੀ ਕਿ ਨੌਵੇਂ ਪਾਤਸ਼ਾਹ ਜਦੋਂ ਪ੍ਰਸੰਨ ਹੋ ਗਏ ਸੀ, ਖੁਸ਼ ਹੋ ਗਏ। ਸਾਧ ਸੰਗਤ ਜੀ, ਜਦੋਂ ਇਨਸਾਨ ਦੇ ਉੱਤੇ ਗੁਰੂ ਖੁਸ਼ ਹੋ ਜਾਵੇ, ਉਸ ਵਕਤ ਅਜਿਹੀਆਂ ਦਾਤਾਂ ਗੁਰੂ ਬਖਸ਼ ਸਕਦਾ ਜਿਹੜੀ ਦਾਤਾਂ ਸ਼ਾਇਦ ਹੀ ਕੋਈ ਹੋਰ ਦੇ ਸਕੇ, ਭਾਵ ਨਹੀਂ ਹੋਰ ਕੋਈ ਦੇ ਸਕਦਾ, ਇਹ ਵਾਲੀਆਂ ਦਾਤਾਂ ਸਿਰਫ ਗੁਰੂ ਦੇ ਸਕਦਾ। ਸੋ ਇਸ ਤੋਂ ਅੱਗੇ ਕਵੀ ਜੀ, ਕਵੀ ਸੰਤੋਖ ਸਿੰਘ ਜੀ ਆਪਣਾ ਇੱਕ ਕਥਨ ਕਰਦੇ ਨੇ ਕਿ ਜਿਸ ਤਰ੍ਹਾਂ ਇਸ ਗੁਰੂ ਦੇ ਸਿੱਖ ਨੇ ਬੜੀ ਵੱਡੀ ਘਾਲਣਾ ਕੀਤੀ ਹੈ। ਉਸ ਵਕਤ ਕਵੀ ਸੰਤੋਖ ਸਿੰਘ ਜੀ ਫਿਰ ਆਪਣਾ ਵਿਚਾਰ ਦੱਸਦੇ ਨੇ ਕਿ ਪਿਛਲੇ ਸਮਿਆਂ ਵਿੱਚ ਅਜਿਹੇ ਲੋਕ ਸੀ ਜਿਹੜੇ ਕਿ ਉਲਟਾ ਲਟਕ ਕੇ ਜਾਪ ਕਰਦੇ ਸੀ, ਕੋਈ ਭੁੱਖਾ ਰਹਿ ਕੇ ਜਾਪ ਕਰਦਾ ਸੀ, ਕਿਸੇ ਨੇ ਸਰਦੀ ਦੇ ਦਿਨਾਂ ਦੇ ਵਿੱਚ ਜਦੋਂ ਕਿ ਪਾਣੀ ਪੂਰਾ ਠਰਿਆ ਹੁੰਦਾ, ਹੱਥ ਪਾਉਣ ਦੀ ਦੇਰ ਹੈ ਕਿ ਹੱਥ ਨੀਲਾ ਹੋ ਜਾਂਦਾ, ਐਸੇ ਤਪਸਵੀ ਜਿਹੜੇ ਉਸ ਸਰਦੀ ਦੇ ਦਿਨਾਂ ਦੇ ਵਿੱਚ ਵੀ ਆਪਣੇ ਸਿਰ ਵਿੱਚ ਘੜੇ ਪਾਉਂਦੇ ਨੇ ਪਾਣੀ ਦੇ, ਭਰ ਭਰ ਤਪੱਸਿਆ ਕਰਦੇ ਨੇ, ਸਰੀਰ ਨੂੰ ਸਾਧਦੇ ਨੇ, ਔਰ ਐਸੇ ਲੋਕ ਜਿਹੜੇ ਗਰਮੀ ਵਿੱਚ ਐਸੀ ਤਪਸ਼ ਵਰਦੀ ਹੁੰਦੀ ਏ, ਤੁਸੀਂ ਹੁਣ ਅੱਜ ਦੇ ਸਮੇਂ ਨੂੰ ਮਹਿਸੂਸ ਕਰ ਰਹੇ ਹੋ ਕਿ ਪਿਛਲੇ ਤਿੰਨ ਦਿਨ ਜਿਹੜੇ ਬੀਤੇ ਨੇ ਕਿੰਨੀ ਗਰਮੀ ਸੀ। ਇਨਸਾਨ ਕੀ ਪੰਛੀ ਵੀ ਜਿਹੜੇ ਨੇ ਉਹਨਾਂ ਦਾ ਵੀ ਬੁਰਾ ਹਾਲ ਹੋਇਆ ਹੁੰਦਾ, ਇਤਿਆਦ ਅਜਿਹੀ ਘੋਰ ਗਰਮੀ ਦੇ ਵਿੱਚ ਐਸੇ ਤਪਸਵੀ ਜਿਹੜੇ ਕਿ ਧੂਣੀਆਂ ਤਪਾ ਕੇ ਵਿਚਾਲੇ ਬੈਠ ਕੇ ਉਸ ਪ੍ਰਭੂ ਨੂੰ ਯਾਦ ਕਰਦੇ ਨੇ, ਸਿਮਰਦੇ ਨੇ, ਆਪਣੇ ਸਰੀਰ ਨੂੰ ਤਪਾਉਂਦੇ ਨੇ ਕਿ ਕਿਤੇ ਉਹ ਖੁਸ਼ ਹੋ ਜਾਏ। ਕਵੀ ਜੀ ਇਹ ਸਾਰੀ ਗੱਲ ਦੱਸਦੇ ਦੱਸਦੇ ਫਿਰ ਇੱਥੇ ਤੱਕ ਆਏ ਕਿ ਮੇਰੇ ਕੋਲ ਐਸੀ ਸਮਰੱਥਾ ਨਹੀਂ ਕਿ ਮੈਂ ਅਜਿਹੇ ਤਪਸਵੀਆਂ ਦੀ ਗਿਣਤੀ ਕਰ ਸਕਾਂ, ਭਾਵ ਬੜੇ ਵੱਡੇ ਵੱਡੇ ਤਪਸਵੀ ਨੇ। ਇੱਥੇ ਤੱਕ ਆਪ ਜੀ ਸੁਣ ਚੁੱਕੇ ਹੋ, ਇਸ ਤੋਂ ਅੱਗੇ ਸਤਿਗੁਰੂ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਮੈਂ ਅਰਜ ਕਰਨ ਦਾ ਯਤਨ ਕਰਦਾ ਹਾਂ। ਤਪੀਅਨ ਕੇ ਤਪ ਦੇਖ ਬਿਸਾਲਾ, ਬ੍ਰਹਮਾਦਿਕ ਸੁਰ ਹੋਂ ਕਿਰਪਾਲਾ, ਆਨੰਦੇ ਤਮਨ ਬਾਂਛਤ ਤਾਹੀ, ਅਪਰ ਸਰਬ ਸੁਖ ਕੇਵਲ ਨਾਹੀ। ਕਵੀ ਜੀ ਆਪਣਾ ਕਥਨ ਕਰਦੇ ਕਹਿ ਰਹੇ ਨੇ ਕਿ ਅਜਿਹੇ ਤਪਸਵੀਆਂ ਦੀ ਤਪੱਸਿਆ ਨੂੰ ਵੇਖ ਕੇ ਬ੍ਰਹਮਾ ਆਦਿਕ ਭਾਵ ਬ੍ਰਹਮਾ ਜੀ ਜਾਂ ਵਿਸ਼ਨੂੰ ਭਗਵਾਨ ਜਾਂ ਸ਼ਿਵ ਭਗਵਾਨ, ਹੁਣ ਤੱਕ ਜਿਹੜੇ ਕਥਨ ਅਸੀਂ ਸੁਣੇ ਨੇ, ਇਹਨਾਂ ਦੇਵਤਿਆਂ ਬਾਰੇ ਦੱਸਿਆ ਜਾਂਦਾ ਕਿ ਇਹ ਪ੍ਰਤੱਖ ਪ੍ਰਗਟ ਹੋ ਕੇ ਇਨਸਾਨ ਦੇ ਮਨੋਭਾਵਨਾ ਪੂਰੀ ਕਰਦੇ ਸੀ, ਮਨ ਵਾਂਛਿਤ ਜਿਹੜਾ ਫਲ ਹੈ ਉਹਨੂੰ ਦਿੰਦੇ ਸੀ। ਤਪੱਸਵੀ ਵੀ ਐਸੇ ਤਪੱਸਵੀ ਹਰਨਾਕਸ਼ ਬਾਰੇ ਹੀ ਦੱਸਦੇ ਨੇ, ਜਦੋਂ ਇਹਨੇ ਤਪੱਸਿਆ ਕੀਤੀ ਸੀ ਐਸੀ ਘੋਰ ਤਪੱਸਿਆ, ਤਪੱਸਿਆ ਕਰਦੇ ਦਾ ਇਹਦਾ ਜਿਹੜਾ ਸਰੀਰ ਸੀ ਗੁਰੂ ਸਵਾਰਿਓ, ਸਿਰਫ ਢਾਂਚਾ ਬਚ ਗਿਆ, ਸਿਉਂਕ ਨੇ ਸਾਰਾ ਮਾਸ ਖਾ ਲਿਆ ਸੀ। ਔਰ ਦੂਸਰੀ ਗੱਲ, ਉਹ ਪ੍ਰਭੂ ਜੋ ਹੈ ਉਹਦੇ ਘਰ ਦਵੈਤ ਭਾਵ ਨਹੀਂ, ਉਸ ਪਰਮਾਤਮਾ ਦਾ। ਇੱਥੋਂ ਅਸੀਂ ਇੱਕ ਗੁਣ ਵੇਖ ਸਕਦੇ ਹਾਂ ਉਸ ਸਤਿਗੁਰੂ ਦਾ, ਕਿ ਉਹ ਸਤਿਗੁਰੂ ਜਿਹੜਾ ਦਾਤਾਂ ਦੇਣ ਲੱਗਿਆਂ ਦਵੈਤ ਭਾਵ ਨਹੀਂ ਰੱਖਦਾ। ਉਸ ਅਕਾਲ ਪੁਰਖ ਨੇ ਕਦੀ ਇਹ ਨਹੀਂ ਵੇਖਿਆ ਕਿ ਤਪੱਸਿਆ ਕਰਨ ਵਾਲਾ ਦੇਵਤਾ ਹੈ ਜਾਂ ਦੈਤ ਹੈ। ਸਿਰਫ ਉਸ ਵਕਤ, ਤੁਰੰਤ ਉਸੇ ਵਕਤ ਜਿਹੜਾ ਉਹਦਾ ਕੀਤਾ ਹੋਇਆ ਕਰਮ ਹੈ ਭਗਵਾਨ ਉਹ ਵੇਖਦੇ ਨੇ, ਉਹ ਸਿਰਫ ਗੁਣ ਵੇਖਦੇ ਨੇ, ਉਹ ਗੁਣ ਨਹੀਂ ਵੇਖਦੇ। ਸੋ ਮੈਂ ਅਰਜ ਕਰਦਾ, ਹਰਨਾਕਸ਼ ਨੇ ਵੀ ਤਪੱਸਿਆ ਕੀਤੀ ਸੀ। ਕਵੀ ਜੀ ਕਵੀ ਸੰਤੋਖ ਸਿੰਘ ਜੀ ਦਾ ਕਥਨ ਹੈ ਸੂਰਜ ਪ੍ਰਕਾਸ਼ ਵਿੱਚ, ਗੁਰੂ ਨਾਨਕ ਪ੍ਰਕਾਸ਼ ਵਿੱਚ ਦੱਸਦੇ ਨੇ, ਇਹ ਅਧਿਆਇ ਬਹੁਤ ਪਿਛਾਂ ਚਲਾ ਗਿਆ, ਉੱਥੇ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਜਦੋਂ ਹਰਨਾਕਸ਼ ਨੇ ਤਪੱਸਿਆ ਕੀਤੀ ਸੀ, ਐਡਾ ਤਪੱਸਵੀ ਕਿ ਉਹਦਾ ਸਰੀਰ ਸਿਉਂਕ ਨੇ ਖਾ ਲਿਆ, ਤੇ ਉਸ ਵਕਤ ਭਗਵਾਨ ਬ੍ਰਹਮਾ ਪ੍ਰਗਟ ਹੋ ਕੇ ਵਰ ਦਿੰਦੇ ਨੇ। ਸੋ ਕਵੀ ਜੀ ਦੇ ਕਥਨ ਅਨੁਸਾਰ ਕਿ ਜਦੋਂ ਵੀ ਕੋਈ ਤਪੱਸਵੀ ਤਪੱਸਿਆ ਕਰਦਾ ਹੈ, ਉਸ ਵਕਤ ਇਹ ਦੇਵਤੇ ਆ ਕੇ ਉਹਨੂੰ ਮਨ ਵਾਂਛਿਤ ਫਲ ਤਾਂ ਦੇ ਦਿੰਦੇ ਨੇ, ਪਰ ਇੱਕ ਚੀਜ਼ ਜਿਹੜੀ ਉਹ ਨਹੀਂ ਦੇ ਸਕਦੇ, ਉਹ ਕੀ ਹੈ? ਉਹ ਹੈ ਮੁਕਤੀ। ਸੋ ਤਪ ਦੁਸ਼ਤਰ ਹੈ ਕਲਿਕਾਲ, ਹੋ ਤੇ ਨਹੀਂ ਹੱਠ ਕਰੇ ਵਿਸਾਲ। ਹੁਣ ਜਿੰਨੇ ਤਪਾਂ ਬਾਰੇ, ਜਿੰਨੀ ਤਪ ਦੀ ਇਹ ਕਿਰਿਆ, ਇਹ ਸਾਰੇ ਹਿੱਸੇ ਦੱਸੇ ਨੇ, ਉਹ ਸਾਰੇ ਦੱਸਦੇ ਹੋਏ ਕਵੀ ਜੀ ਕਹਿੰਦੇ ਨੇ ਇਹ ਤਪ ਕਰਨੇ ਬਹੁਤ ਹੀ ਮੁਸ਼ਕਿਲ ਨੇ, ਅੱਜ ਦਾ ਇਨਸਾਨ ਇਹ ਤਪ ਨੂੰ ਨਹੀਂ ਕਰ ਸਕਦਾ, ਕਿਉਂਕਿ ਇਹ ਤਪ ਕੀਤੇ ਜਾਂਦੇ ਸੀ ਬਹੁਤ ਜ਼ਿਆਦਾ ਹੱਠ ਦੇ ਨਾਲ, ਹੁਣ ਇਨਸਾਨ ਵਿੱਚ ਹੱਠ ਨਹੀਂ ਰਹਿ ਗਿਆ। ਕਸ਼ਟ ਸਹਿਣ ਕੀ ਸ਼ਕਤੀ ਨਾ ਰਹੀ, ਮ੍ਰਿਤਕ ਹੋਏ ਜੇ ਖਾਵੇ ਨਹੀਂ। ਪਹਿਲੇ ਸਮੇਂ ਜਿਹੜੇ ਸੀ, ਉਸ ਵਕਤ ਇਨਸਾਨ ਇੰਨੀ ਕੁ ਘੋਰ ਤਪੱਸਿਆ ਕਰਦਾ ਸੀ ਕਿ ਬਹੁਤ ਹੀ ਲੰਬੇ ਸਮੇਂ ਤੱਕ ਉਹ ਪ੍ਰਸ਼ਾਦੇ ਤੋਂ ਬਿਨਾਂ ਰਹਿ ਜਾਂਦਾ ਸੀ। ਜਦੋਂ ਧਰੂ ਬਾਰੇ ਦੱਸਦੇ ਨੇ ਕਵੀ ਜੀ ਨੇ ਸੂਰਜ ਪ੍ਰਕਾਸ਼ ਵਿੱਚ ਹੀ ਇਹ ਚੀਜ਼ ਦਾ ਕਥਨ ਕੀਤਾ ਹੈ, ਜਦੋਂ ਧਰੂ ਤਪੱਸਿਆ ਕਰਨ ਲੱਗਿਆ ਸੀ, ਇਹਨੇ ਸ਼ੁਰੂ ਕੀਤਾ ਸੀ ਤੇ ਇੱਕ ਅਨਾਜ ਦੇ ਦਾਣੇ ਤੋਂ ਉੱਥੋਂ ਘਟਦਾ ਹੋਇਆ, ਫਿਰ ਫਲ ਖਾਣੇ ਸ਼ੁਰੂ ਕੀਤੇ, ਫਿਰ ਉਸ ਤੋਂ ਬਾਅਦ ਪੱਤਿਆਂ ਨਾਲ ਗੁਜ਼ਾਰਾ ਕੀਤਾ, ਫਿਰ ਉਸ ਤੋਂ ਬਾਅਦ ਸੁੱਕੇ ਪੱਤੇ ਖਾਣੇ ਸ਼ੁਰੂ ਕੀਤੇ, ਫਿਰ ਸਿਰਫ ਪਾਣੀ ਦੇ ਆਧਾਰ ਰਿਹਾ, ਔਰ ਇੱਕ ਸਮਾਂ ਐਸਾ ਆਇਆ ਜਦੋਂ ਇਸ ਧਰੂ ਨੇ ਸਾਰਾ ਕੁਛ ਤਿਆਗ ਦਿੱਤਾ। ਤੇ ਕੀ ਹੋਇਆ? ਬੜੀ ਹੀ ਘੋਰ ਤਪੱਸਿਆ ਤੋਂ ਬਾਅਦ ਬੜਾ ਇੱਕ ਲੰਬਾ ਅਰਸਾ ਜਦੋਂ ਕੁਛ ਵੀ ਨਾ ਖਾਧਾ ਪੀਤਾ, ਤੇ ਸਾਧ ਸੰਗਤ ਜੀ, ਉਸ ਵਕਤ ਕੀ ਹੋਇਆ ਕਿ ਜਿੰਨੇ ਵੀ ਇਹ ਦੇਵੀ ਦੇਵਤੇ ਨੇ, ਇਹਨਾਂ ਦੇ ਸਿੰਘਾਸਨ ਹਿੱਲਣ ਲੱਗ ਪਏ, ਦਰਗਾਹ ਤੱਕ ਡੁੱਲ ਗਈ ਸੀ। ਕਵੀ ਜੀ ਕਹਿੰਦੇ ਨੇ ਠੀਕ ਹੈ ਉਹ ਸਮਾਂ ਸੀ, ਪਰ ਅੱਜ ਦਾ ਸਮਾਂ ਐਸਾ ਹੈ ਕਿ ਇਨਸਾਨ ਜਿਹੜਾ ਜੇ ਕੁਛ ਨਾ ਖਾਏਗਾ ਤੇ ਇਹਦੀ ਮੌਤ ਹੋ ਜਾਏਗੀ, ਭਾਵ ਇੰਨਾ ਹਠੀ ਨਹੀਂ ਹੁਣ ਰਹਿ ਗਿਆ ਇਨਸਾਨ। ਕੀ ਮਕਾਨਨ ਮਹਿ ਹੋਵੇ ਬਸਾ, ਬਿਨ ਕਾਨਨ ਕਿਉਂ ਹੋਵੇ ਤਪ ਰਸਾ, ਜਾਂ ਤੇ ਸਤਿਗੁਰ ਰੀਤ ਚਲਾਈ, ਸਤ ਸੰਗਤ ਸੇਵਨ ਅਧਿਕਾਈ। ਜਦੋਂ ਪ੍ਰਹਲਾਦ ਘਰੋਂ ਤਪੱਸਿਆ ਕਰਨ ਤੁਰਿਆ ਸੀ, ਉਸ ਵਕਤ ਨਾਰਦ ਮੁਨੀ ਨੇ ਸਮਝਾਇਆ ਸੀ ਕਿ ਹੇ ਬੱਚੇ, ਤੂੰ ਜਿਹੜੇ ਜੰਗਲਾਂ ਵਿੱਚ ਤਪੱਸਿਆ ਕਰਨ ਚੱਲਿਆ, ਉੱਥੇ ਬੜੇ ਬੜੇ ਭਿਆਨਕ ਜਾਨਵਰ ਨੇ, ਮਾਸਾਹਾਰੀ ਜੀਵ ਨੇ, ਸ਼ੇਰ ਚੀਤੇ ਆਦਿਕ ਜ਼ਹਿਰੀਲੇ ਨਾਗ ਨੇ, ਉਹ ਡਸ ਲੈਂਦੇ ਨੇ, ਇਨਸਾਨ ਦੀ ਮੌਤ ਹੋ ਜਾਂਦੀ ਹੈ। ਉਸ ਵਕਤ ਇਸ ਪ੍ਰਹਿਲਾਦ ਨੇ ਕਿਹਾ ਸੀ ਅਜਿਹੇ ਜੀਵਨ ਨਾਲੋਂ ਚੰਗਾ ਕਿ ਮੈਂ ਉਸ ਪ੍ਰਭੂ ਦੇ ਚਰਨਾਂ ਦਾ ਧਿਆਨ ਧਰਦਾ ਹੋਇਆ ਉਹਦੀ ਭੇਟਾ ਹੀ ਚੜ ਜਾਵਾਂ। ਪਰ ਸਾਧ ਸੰਗਤ ਜੀ, ਉਹਦੇ ਤੇ ਕਿਰਪਾ ਸੀ, ਬਖਸ਼ਿਸ਼ ਸੀ। ਜਦੋਂ ਉਹਨੇ ਨਾਮ ਜਪਣਾ ਸ਼ੁਰੂ ਕੀਤਾ ਸੀ ਤੇ ਇਤਿਹਾਸ ਗਵਾਹ ਹੈ, ਮਾਸਾਹਾਰੀ ਜਿਹੜੇ ਜੀਵ ਨੇ, ਹਿੰਸਕ ਜੀਵ ਨੇ ਜਿਹੜੇ, ਉਹ ਵੀ ਇਹਦੀ ਬੰਦਗੀ ਦੇ ਪ੍ਰਭਾਵ ਦੇ ਨਾਲ ਬਿਲਕੁਲ ਸ਼ਾਂਤ ਹੋ ਗਏ। ਇਹ ਹੁੰਦਾ ਹੈ ਕਿਉਂਕਿ ਜਦੋਂ ਇਨਸਾਨ ਨਾਮ ਦੇ ਰਸੀਏ ਕਿਸੇ ਸੰਤ ਦੀ ਸ਼ਰਨ ਵਿੱਚ ਚਲਾ ਜਾਵੇ, ਉਹਦੀ ਹੋਂਦ ਵਿੱਚ ਜਦੋਂ ਪਹੁੰਚ ਜਾਵੇ, ਉਦੋਂ ਇਹ ਲੋਕ ਬਿਲਕੁਲ ਸ਼ਾਂਤ ਹੋ ਜਾਂਦੇ ਨੇ। ਜੇ ਸ਼ੇਰ ਦੀ ਗੱਲ ਕਰੀਏ, ਤੁਸੀਂ ਪਿੱਛੇ ਇਤਿਹਾਸ ਸੁਣ ਕੇ ਆਏ ਹੋ ਹੁਣੀ ਕਿ ਨੌਵੇਂ ਪਾਤਸ਼ਾਹ ਜੀ ਜਿੱਥੇ ਬਿਰਾਜਮਾਨ ਨੇ, ਜਿਹੜੀ ਜਗ੍ਹਾ ਪਾਤਸ਼ਾਹੀ ਨੇ ਡੇਰਾ ਕੀਤਾ ਹੈ, ਉੱਥੇ ਦੋ ਚੋਰ ਜਦੋਂ ਆਏ ਸੀ ਚੋਰੀ ਕਰਨ, ਤੇ ਉਹਨਾਂ ਨੇ ਆਪਣੀ ਅੱਖਾਂ ਨਾਲ ਵੇਖਿਆ ਸੀ ਕਿ ਇੱਕ ਮਾਸਾਹਾਰੀ ਜੀਵ ਜਿਹੜਾ ਸ਼ੇਰ ਹੈ, ਉਹ ਸਤਿਗੁਰੂ ਜੀ ਦਾ ਜਿੱਥੇ ਡੇਰਾ ਹੈ ਉਹਦੀ ਪਰਿਕਰਮਾ ਕਰਕੇ ਜੰਗਲ ਵਿੱਚ ਤੁਰ ਗਿਆ, ਭਾਵ ਉੱਥੇ ਜਾ ਕੇ ਉਹਦਾ ਮਨ ਦਾ ਭਾਵ ਹੀ ਬਦਲ ਗਿਆ ਸੀ। ਜਦੋਂ ਇਹ ਭਗਤ ਵੀ ਇਸੇ ਕਿਰਿਆ ਨੂੰ ਅਪਣਾਉਂਦੇ ਨੇ, ਪ੍ਰਹਿਲਾਦ ਵਰਗੇ ਨੇ ਜੇ ਨਾਮ ਜਪਿਆ ਉੱਥੇ, ਕੋਈ ਇਹਦੇ ਵਿੱਚ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਇਹ ਹੋ ਹੀ ਜਾਂਦਾ ਹੈ। ਜਿਹੜੇ ਭਗਤ ਨੇ ਇਹਨਾਂ ਉੱਤੇ ਕਿਰਪਾ ਹੀ ਐਸੀ ਏ, ਇੰਨੀ ਕੁ ਪਾਵਰ ਦੇ ਮਾਲਕ ਹੈ ਨੇ, ਇੰਨੀ ਕੁ ਤਾਕਤ ਇਹਨਾਂ ਵਿੱਚ ਹੈ, ਜਦੋਂ ਇਹ ਨਾਮ ਜਪਣਾ ਸ਼ੁਰੂ ਕਰਦੇ ਨੇ, ਭਾਵ ਨਾਮ ਦੇ ਰੰਗ ਵਿੱਚ ਤੇ ਸਦਾ ਹੀ ਰੰਗੇ ਨੇ, ਪਰ ਇਹਨਾਂ ਦੀ ਹੋਂਦ, ਇਹਨਾਂ ਦੇ ਨੇੜੇ ਜਦੋਂ ਕੋਈ ਆਉਂਦਾ ਤੇ ਇਹਨਾਂ ਦੇ ਪ੍ਰਭਾਵ ਦੇ ਨਾਲ ਮਾਸਾਹਾਰੀ ਜੀਵ ਜਿਹੜੇ ਨੇ ਉਹ ਵੀ ਬਿਲਕੁਲ ਸਰਲ ਸੁਭਾਅ ਵਾਲੇ ਹੋ ਜਾਂਦੇ ਨੇ। ਪਰ ਕਵੀ ਜੀ ਕਹਿੰਦੇ ਨੇ ਉਹ ਸਮੇਂ ਹੋਰ ਸੀ, ਅੱਜ ਦਾ ਇਨਸਾਨ ਜੰਗਲ ਵਿੱਚ ਕਿਸ ਤਰ੍ਹਾਂ ਰਹਿ ਸਕੇਗਾ, ਭਾਵ ਬਹੁਤ ਮੁਸ਼ਕਿਲ ਹੈ, ਤੇ ਜੇ ਜੰਗਲ ਵਿੱਚ ਨਾ ਰਹੇਗਾ ਤੇ ਫਿਰ ਇਹ ਤਪੱਸਿਆ ਉਹਨਾਂ ਵਾਂਗੂ ਕਿਸ ਤਰ੍ਹਾਂ ਕਰੇਗਾ। ਤੇ ਇਹ ਸਾਰੀ ਹਾਲਤ ਇਹਨਾਂ ਦੀ ਵੇਖਦੇ ਹੋਏ ਫਿਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਾਂ ਤੇ ਸਤਿਗੁਰ ਰੀਤੀ ਚਲਾਈ, ਸਤ ਸੰਗਤ ਸੇਵਨ ਅਧਿਕਾਈ। ਗਰੀਬ ਨਵਾਜ ਜੀ ਨੇ ਫਿਰ ਕਿਰਪਾ ਕੀਤੀ, ਇੱਕ ਅਜਿਹੀ ਰੀਤ ਚਲਾਈ ਜਿਹਦੇ ਕਰਕੇ ਕਿ ਜੀਵ ਦਾ ਭਲਾ ਹੋ ਜਾਏ, ਔਰ ਐਸਾ ਭਲਾ ਹੋਵੇ। ਹੁਣ ਧਿਆਨ ਦੇਣਾ ਸਾਧ ਸੰਗਤ ਜੀ, ਪਹਿਲੇ ਸਮਿਆਂ ਦੇ ਵਿੱਚ ਕੀ ਸੀ, ਲੋਕਾਂ ਕੋਲ ਉਮਰ ਬਹੁਤ ਜ਼ਿਆਦਾ ਸੀ। ਸਤਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, ਇਹ ਤਿੰਨ ਯੁੱਗਾਂ ਬਾਰੇ ਗਰੀਬ ਨਵਾਜ ਜੀ ਫਰਮਾਉਂਦੇ ਨੇ। ਸਤਯੁਗ ਵਿੱਚ ਸੱਤ ਦਾ ਆਚਰਣ ਜਿਹੜਾ ਉਹ ਵਰਤਿਆ ਜਾਂਦਾ ਸੀ, ਹਰ ਪਾਸੇ ਸੱਚ ਪ੍ਰਧਾਨ ਸੀ। ਹੁਣ ਕਿਸੇ ਦਾ ਇਹ ਵੀ ਸਵਾਲ ਹੋ ਸਕਦਾ, ਕਿਸੇ ਨੇ ਉਹਨਾਂ ਨੂੰ ਕਿਹਾ ਸੀ ਸੱਚ ਬੋਲੋ, ਝੂਠ ਬੋਲ ਲੈਂਦੇ ਕਿਉਂ ਨਹੀਂ ਸੀ ਬੋਲਦੇ, ਕਾਰਨ ਕੀ, ਉਹ ਲੋਕ ਸੱਚ ਹੀ ਕਿਉਂ ਬੋਲਦੇ ਸੀ? ਕਿਉਂਕਿ ਸਾਧ ਸੰਗਤ ਜੀ, ਉਹਨੂੰ ਕਿਹਾ ਜਾਂਦਾ ਸੱਤ ਯੁੱਗ, ਸੱਚ ਦਾ ਹੀ ਯੁੱਗ, ਜਿੱਥੇ ਹਰ ਪਾਸੇ ਫੈਲਾ ਸੀ ਸੱਚ ਦਾ, ਜਿੱਥੇ ਪਸਾਰਾ ਸੀ ਸੱਚ ਦਾ, ਜਿੱਥੇ ਬੋਲਬਾਲਾ ਸੀ ਸੱਚ ਦਾ, ਜਿੱਥੇ ਰਾਜੇ ਧਰਮੀ ਸੀ ਉਹ ਸੱਚ ਦਾ ਅਨੁਕਰਨ ਕਰਦੇ ਸੀ, ਸੱਤ ਦੇ ਵਿੱਚ ਰਹਿੰਦੇ ਸੀ, ਉਹਦਾ ਆਚਰਣ ਸੱਚ ਵਾਲਾ ਸੀ। ਜੇ ਕਿਸੇ ਨੂੰ ਕੋਈ ਦੁੱਖ ਹੁੰਦਾ, ਤਕਲੀਫ਼ ਹੁੰਦੀ ਹੈ, ਤੇ ਉੱਥੇ ਰਾਜੇ ਜਿਹੜੇ ਨੇ ਇਸ ਤਰ੍ਹਾਂ ਉਹਨਾਂ ਦਾ ਧਿਆਨ ਰੱਖਦੇ ਸੀ ਜਿਵੇਂ ਮਾਂ ਪਿਓ ਆਪਣੇ ਬੱਚੇ ਨੂੰ ਪਾਲਦਾ ਹੈ, ਉਹ ਰਾਜੇ ਮਹਾਰਾਜੇ ਐਸੇ ਸਨ। ਅਸੀਂ ਕਈ ਅਜਿਹੇ ਰਾਜਿਆਂ ਦਾ ਇਤਿਹਾਸ ਸੁਣਦੇ ਹਾਂ, ਉਹਨਾਂ ਦੇ ਚਰਿੱਤਰ ਨੂੰ ਜਦੋਂ ਪੜ੍ਹਦੇ ਹਾਂ ਸਾਨੂੰ ਪਤਾ ਲੱਗਦਾ ਵਾਕਈ ਉਹ ਸਮਾਂ ਐਸਾ ਸੀ, ਉਦੋਂ ਝੂਠ ਹੈ ਹੀ ਨਹੀਂ ਸੀ। ਝੂਠ ਅਸਲ ਵਿੱਚ ਜਿਹੜਾ ਸੀ ਉਹਦਾ ਕੋਈ ਨਾ ਨਿਸ਼ਾਨ ਹੀ ਨਹੀਂ ਸੀ, ਜੇ ਹੁੰਦਾ ਤਾਂ ਸ਼ਾਇਦ ਉਹ ਲੋਕ ਝੂਠ ਬੋਲਦੇ। ਤਾਂ ਹੀ ਤੇ ਸਾਹਿਬ ਨੇ ਕਿਹਾ ਸਤਯੁਗ ਸਤ। ਫਿਰ ਤੇਤਾ ਯੁਗ ਆਇਆ, ਉਸ ਵਕਤ ਕੀ ਹੋਇਆ, ਤੇਤਾ ਜੱਗੀ, ਉਸ ਵਕਤ ਪ੍ਰਧਾਨ ਹੋ ਗਿਆ ਜੱਗ, ਪੂਜਾ ਆਦਿਕ। ਜੱਗ ਹਵਨ ਜੱਗ ਹੁੰਦੇ ਸੀ, ਬੜੇ ਬੜੇ ਵੱਡੇ ਅਸ਼ਵਮੇਧ ਜੱਗ, ਕਈ ਅਜਿਹੇ ਜੱਗ ਹੋਏ ਉਸ ਸਮੇਂ ਦੇ ਵਿੱਚ, ਕਿਉਂਕਿ ਹੁਣ ਜਦੋਂ ਜੱਗ ਕਰਨਾ ਬਹੁਤ ਸਾਰਾ ਸਮਾਂ ਵੀ ਚਾਹੀਦਾ, ਔਰ ਬਹੁਤ ਸਾਰੇ ਪੈਸੇ ਵੀ ਚਾਹੀਦੇ ਨੇ, ਤੇ ਬਹੁਤ ਸਾਰੇ ਲੋਕ ਵੀ ਚਾਹੀਦੇ ਨੇ, ਫਿਰ ਉਹਨਾਂ ਨੂੰ ਦੇਣਾ ਲੈਣਾ, ਭਾਵ ਬੜੇ ਵੱਡੇ ਖਰਚੇ ਦਾ ਕੰਮ ਹੈ, ਤੇ ਅੱਜ ਦਾ ਇਨਸਾਨ ਇਹ ਨਹੀਂ ਕਰ ਸਕਦਾ। ਦੁਆਪਰ ਦਾ ਸਮਾਂ ਆਇਆ, ਦੁਆਪਰ ਪੂਜਾ ਚਾਰ, ਚਾਰ ਤੋਂ ਭਾਵ ਹੈ ਬਹੁਤ ਹੀ ਉੱਚੇ ਦਰਜੇ ਦੀ, ਭਾਵ ਭਗਵਾਨ ਦੇ ਚਰਨਾਂ ਦਾ ਧਿਆਨ ਧਰ ਕੇ ਫਿਰ ਪੂਜਾ ਕਰਨੀ। ਬ੍ਰਾਹਮਣ ਲੋਕ ਗਾਇਤਰੀ ਪੜ੍ਹਨਾ, ਕਈ ਤਰ੍ਹਾਂ ਦੇ ਮੰਤਰਾਂ ਦਾ ਉਚਾਰਨ ਕਰਨਾ, ਬਹੁਤ ਕੁਛ, ਤੇ ਭਗਤ ਲੋਕ ਸੀ ਜਿਹੜੇ ਉਹ ਵੀ ਪੂਜਾ ਕਰਦੇ ਸੀ। ਪਰ ਜਦੋਂ ਕਲਯੁਗ ਦਾ ਸਮਾਂ ਆਇਆ, ਹੁਣ ਇਹ ਵੇਖੋ ਨਾਮਦੇਵ ਵਰਗਾ ਜਿਹੜਾ ਹੱਠ ਧਾਰ ਕੇ ਬੈਠਾ ਭਗਵਾਨ ਦੇ ਚਰਨਾਂ ਵਿੱਚ, ਉਹ ਕਹਿੰਦੇ ਜੇ ਛਕੇਗਾ ਤੇ ਛਕਾਂਗਾ, ਧੰਨੇ ਵਰਗਾ ਸਿੱਧਾ ਸਾਧਾ ਜੱਟ, ਉਹ ਜਿਹੜਾ ਤਿੰਨ ਦਿਨ ਭੁੱਖਾ ਰਹਿੰਦਾ ਭਗਵਾਨ ਦੇ ਵਾਸਤੇ, ਹੋਰ ਕਈ ਭਗਤਾਂ ਦਾ ਐਸਾ ਵਰਣਨ ਆਉਂਦਾ ਹੈ ਜਿਨ੍ਹਾਂ ਨੇ ਕਈ ਕਈ ਦਿਨ ਭੁੱਖੇ ਰਹੇ, ਭੀਲਣੀ ਵਰਗੇ ਜਿਹੜੇ ਕਿ ਆਪਣੇ ਰਾਮ ਦੀ ਯਾਦ ਵਿੱਚ ਸ਼ੁਦਾਈ ਕਮਲੇ ਹੀ ਹੋਏ ਫਿਰਦੇ ਨੇ, ਕਈ ਕਈ ਦਿਨ ਕੁਛ ਖਾਣਾ ਨਾ ਪੀਣਾ ਨਾ ਸੋਝੀ ਨਾ ਰਹਿਣੀ। ਜਦੋਂ ਇਹ ਸਾਰਾ ਸਤਿਗੁਰੂ ਜੀ ਨੇ ਵੇਖਿਆ ਇਹ ਹਿਸਾਬ ਕਿਤਾਬ ਕਿ ਅੱਜ ਦੇ ਇਨਸਾਨ ਦੇ ਪੱਲੇ ਜੇ ਵੇਖਿਆ ਜਾਵੇ, ਪਹਿਲੀ ਗੱਲ ਉਮਰ ਵੀ ਘੱਟ ਹੈ, ਦੂਸਰਾ ਕਾਰਨ ਮਾਇਆ ਪੱਖੋਂ ਵੀ ਇਹਦਾ ਹੱਥ ਤੰਗ ਹੈ, ਕੋਈ ਵਿਰਲਾ ਹੀ ਹੋਵੇ ਜਿਹੜਾ ਇੰਨੇ ਪੈਸੇ ਵਾਲਾ ਹੋਏ, ਪਰ ਉੱਥੇ ਆ ਕੇ ਗੱਲ ਕੀ ਹੈ, ਜਿਹਦੇ ਕੋਲ ਜ਼ਿਆਦਾ ਪੈਸਾ ਉਹਦੇ ਉੱਤੇ ਇਹ ਪਰਮਾਤਮਾ ਦੀ ਮੈਂ ਕਹਾਂਗਾ ਕਰੋਪੀ ਹੋ ਗਈ ਕਿ ਉਹ ਚੰਗੇ ਪਾਸੇ ਧਨ ਨੂੰ ਲਾਉਣਾ ਨਹੀਂ ਚਾਹੁੰਦਾ, ਤੇ ਜਿਹੜਾ ਚੰਗੇ ਪਾਸੇ ਲਾਉਣਾ ਚਾਹੁੰਦਾ ਉਹਦੇ ਕੋਲ ਪੈਸਾ ਹੀ ਨਹੀਂ, ਸਾਰਾ ਕੁਛ ਵਿਪਰੀਤ ਹੋ ਗਿਆ, ਉਲਟ ਫੁਲਟ ਹੋ ਗਿਆ। ਇੱਥੇ ਆ ਕੇ ਭਗਵਾਨ ਨੇ ਫਿਰ ਵੇਖਿਆ ਤੀਨੋ ਯੁਗ ਤੀਨੋ ਦ੍ਰਿੜੇ ਕਾਲੀ ਕੇਵਲ ਨਾਮ ਆਧਾਰ, ਸਭ ਤੋਂ ਉੱਚੀ ਚੀਜ਼ ਦੇ ਦਿੱਤੀ ਕਿ ਹੇ ਪ੍ਰਭੂ ਦੇ ਪਿਆਰਿਆ ਸਤਿਗੁਰੂ ਦੇ ਪਿਆਰਿਆ ਸਿੱਖਾ, ਤੂੰ ਨਾਮ ਜਪ, ਨਾਮ ਜਪਣ ਨਾਲ ਬਹੁਤ ਹੀ ਵੱਡੀ ਤੈਨੂੰ ਪ੍ਰਾਪਤੀ ਹੋ ਸਕਦੀ ਹੈ। ਤੇ ਇੱਥੇ ਕਵੀ ਜੀ ਫਿਰ ਜਿਹੜੀ ਗੱਲ ਕਰਦੇ ਨੇ ਕਿ ਉਹ ਲੋਕਾਂ ਦੀ ਹਾਲਤ ਜਦੋਂ ਵੇਖੀ, ਫਿਰ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਕਿ ਸਾਧ ਸੰਗਤ ਵਿੱਚ ਆ ਕੇ ਜਦੋਂ ਜੀਵ ਸੇਵਾ ਕਰੇ, ਭਜਨ ਬੰਦਗੀ ਕਰੇ, ਤੇ ਫਿਰ ਕੀ ਹੋਏਗਾ, ਦਿੜਹਵੇ ਕਰ ਜੋ ਕਲਹਿ ਕਾਲ, ਸੁਖ ਦੁਇ ਲੋਕ ਲਹਿ ਸੋ ਨਿਹਾਲ। ਕਵੀ ਜੀ ਫਿਰ ਦੱਸਣ ਲੱਗੇ ਕਿ ਜਦੋਂ ਇਨਸਾਨ ਆਪਣੇ ਨਿਸ਼ਚੇ ਨੂੰ ਦ੍ਰਿੜ ਕਰਕੇ ਪੱਕਾ ਕਰਕੇ ਇਨਸਾਨ ਘਾਲਣਾ ਕਰਦਾ, ਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਾਧ ਸੰਗਤ ਵਿੱਚ ਆ ਕੇ ਸੇਵਾ ਕਰੇ, ਤੇ ਫਿਰ ਗੁਰੂ ਜੀ ਦੱਸਦੇ ਨੇ ਉਹਨੂੰ ਇੱਕ ਸੁੱਖ ਜਾਂ ਦੋ ਸੁੱਖ ਨਹੀਂ, ਜਾਂ ਇਸ ਪ੍ਰਿਥਵੀ ਦੇ ਹੀ ਸੁੱਖ ਨਹੀਂ, ਉਹਨੂੰ ਦੋਏ ਜਹਾਨ ਦੇ ਸੁੱਖ ਮਿਲਦੇ ਨੇ, ਭਾਵ ਇੱਥੇ ਵੀ ਸੁਹੇਲਾ। ਤੇ ਜਿਹੜੀ ਦਰਗਾਹ ਬਾਰੇ ਅਸੀਂ ਗੁਰਬਾਣੀ ਵਿੱਚ ਸੁਣਦੇ ਹਾਂ, ਸਾਧੂ ਜਨਾਂ ਦੇ ਮੁੱਖ ਵਿੱਚੋਂ ਉਪਦੇਸ਼ ਸੁਣਦੇ ਹਾਂ, ਸਤਿਗੁਰੂ ਜੀ ਦਾ ਉਪਦੇਸ਼ ਸੁਣਦੇ ਹਾਂ ਜਿਹੜੀ ਦਰਗਾਹ ਬਾਰੇ, ਕਿ ਉੱਥੇ ਜਾਣੇ ਸਭ ਨੇ। ਕਵੀ ਜੀ ਕਹਿੰਦੇ ਨੇ ਜਿਹੜਾ ਇਨਸਾਨ ਗੁਰੂ ਦੀ ਸੰਗਤ ਵਿੱਚ ਆ ਕੇ ਸੇਵਾ ਕਰਦਾ ਹੈ ਉਹਨੂੰ ਸਰਬ ਸੁੱਖ ਮਿਲਦੇ ਨੇ, ਭਾਵ ਇੱਥੇ ਵੀ ਸੁੱਖ ਤੇ ਅਗਾਂਹ ਵੀ ਸੁੱਖ। ਜਗਤ ਪਦਾਰਥ ਕੀ ਕਿਆ ਬਾਤ, ਮੁਕਤ ਹੋਏ ਬੰਧਨ ਮਿਟ ਜਾਤ, ਐਸੀ ਵਸਤੂ ਨਹੀਂ ਜਗ ਕੋਈ, ਗੁਰ ਸੰਗਤ ਤੇ ਲਹਤ ਨਾ ਜੋਈ। ਕਵੀ ਜੀ ਦੱਸਦੇ ਨੇ ਜਿਹੜਾ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ, ਭਾਵ ਸਾਧ ਸੰਗਤ ਵਿੱਚ ਆ ਕੇ ਸੇਵਾ ਕਰਦਾ ਹੈ, ਜਗਤ ਦੇ ਪਦਾਰਥਾਂ ਦੀ ਤੇ ਗੱਲ ਹੀ ਕੀ ਏ, ਭਾਵ ਜਗਤ ਦੇ ਪਦਾਰਥ ਕੋਈ ਅਜਿਹਾ ਪਦਾਰਥ ਨਹੀਂ ਗੁਰੂ ਸਵਾਰਿਓ ਦੁਨੀਆਂ ਵਿੱਚ ਜਿਹੜਾ ਉਹਨੂੰ ਨਾ ਮਿਲੇ, ਭਾਵ ਹਰ ਇੱਕ ਚੀਜ਼ ਮਿਲ ਸਕਦੀ ਏ ਕਿਤੇ ਉਹ ਸ਼ਰਧਾ ਭਾਵਨਾ ਨਾਲ ਸੇਵਾ ਕਰੇ। ਸਾਧ ਸੰਗਤ ਜੀ ਅੱਜ ਵੀ ਅਜਿਹੇ ਲੋਕ ਵੇਖੇ ਨੇ, ਸਿਰਫ ਸ਼ਰਧਾ ਹੋਵੇ ਤੁਹਾਡੇ ਅੰਦਰ, ਅੱਜ ਵੀ ਗੁਰੂ ਰਾਮ ਸਿੰਘ ਜੀ ਦੀ ਲੋਹ ਦੇ ਉੱਤੇ ਜਾ ਕੇ ਸੇਵਾ ਕਰੇ, ਬਰਤਨਾਂ ਦੀ ਸੇਵਾ ਕਰੇ, ਬਿਲਕੁਲ ਮੈਂ ਨਿਸ਼ਚੇ ਨਾਲ ਕਹਿ ਸਕਦਾ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਹਰ ਇੱਕ ਮਨ ਦੀ ਮੁਰਾਦ ਪੂਰੀ ਹੋਏਗੀ, ਕਿਉਂਕਿ ਪੂਰੇ ਗੁਰੂ ਦਾ ਘਰ ਹੈ, ਹਰ ਇੱਕ ਇੱਛਾ ਗੁਰੂ ਜੀ ਪੂਰੀ ਕਰਦੇ ਨੇ ਤੇ ਬਖਸ਼ਿਸ਼ ਕਰਕੇ ਇੱਥੇ ਤੱਕ ਕਿਰਪਾ ਕਰ ਦਿੰਦੇ ਨੇ। ਫਿਰ ਜਗਤ ਦੇ ਪਦਾਰਥ ਹੀ ਨਹੀਂ ਸਾਧ ਸੰਗਤ ਜੀ, ਮੁਕਤੀ ਵਾਸਤੇ ਲੋਕ ਭਟਕਦੇ ਫਿਰਦੇ ਨੇ। ਹਰ ਇੱਕ ਜੋਗੀ ਦਾ ਜਿਹੜਾ ਨਿਸ਼ਚਾ ਹੈ ਕਿ ਮੁਕਤ ਹੋਣਾ, ਜੇ ਕੋਈ ਪਿਛਲੇ ਇਤਿਹਾਸ ਜਦੋਂ ਅਸੀਂ ਵੇਖੀਏ, ਜਿੰਨੇ ਵੀ ਭਗਤਾਂ ਨੇ ਭਗਤੀ ਕੀਤੀ, ਅਖੀਰ ਮੰਗਿਆ ਕਿ ਸਾਨੂੰ ਮੁਕਤੀ ਚਾਹੀਦੀ ਹੈ, ਔਰ ਹਜ਼ਾਰਾਂ ਕੀ ਕਰੋੜਾਂ ਬਰਸ ਬੈਠ ਕੇ ਉਹਨਾਂ ਤਪੱਸਿਆ ਕੀਤੀ, ਸਮਾਧੀ ਲੱਗ ਜਾਂਦੀ ਸੀ, ਸਰੀਰ ਖਤਮ ਹੋ ਜਾਂਦੇ ਸੀ, ਸਿਰਫ ਕੰਗਾਲ ਰਹਿ ਜਾਂਦੇ ਸੀ, ਤੇ ਉੱਥੇ ਜਾ ਕੇ ਕੀ ਸੀ ਉਹਨਾਂ ਦਾ ਨਿਸ਼ਚਾ, ਇੱਕੋ ਹੀ ਮੰਗ ਇੱਕੋ ਹੀ ਸੀ ਕਿ ਮੁਕਤੀ ਹੋ ਜਾਵੇ, ਮੁਕਤੀ ਮਿਲ ਜਾਵੇ ਸਾਨੂੰ। ਪਰ ਸਤਿਗੁਰੂ ਜੀ ਬਖਸ਼ਿਸ਼ ਕਰਕੇ ਫੁਰਮਾਨ ਕਰਦੇ ਨੇ ਕਿ ਜਿਹੜਾ ਇਨਸਾਨ ਸਾਧ ਸੰਗਤ ਵਿੱਚ ਆ ਕੇ ਸੇਵਾ ਕਰਦਾ ਹੈ ਉਹਨੂੰ ਮੁਕਤੀ ਮਿਲ ਜਾਂਦੀ ਹੈ, ਬੰਧਨ ਮਿਟ ਜਾ ਤੇ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ। ਉਸ ਤੋਂ ਬਾਅਦ ਐਸੀ ਵਸਤੂ ਨਹੀਂ ਜਗ ਕੋਈ, ਗੁਰ ਸੰਗਤ ਤੇ ਲਹਿਤ ਨਾ ਜੋਈ, ਭਾਵ ਉਹ ਜਿਹੜਾ ਸੇਵਕ ਗੁਰੂ ਜੀ ਦੇ ਚਰਨਾਂ ਵਿੱਚ ਸੇਵਾ ਕਰਦਾ, ਸਾਧ ਸੰਗਤ ਦੀ ਸੇਵਾ ਕਰਦਾ ਹੈ, ਦੁਨੀਆਂ ਤੇ ਕੋਈ ਅਜਿਹੀ ਵਸਤੂ ਨਹੀਂ ਜਿਹੜੀ ਕਿ ਗੁਰੂ ਉਹਨੂੰ ਨਾ ਦੇਵੇ, ਭਾਵ ਹਰ ਇੱਕ ਵਸਤੂ ਉਹਨੂੰ ਮਿਲ ਜਾਏਗੀ। ਸਾਧ ਸੰਗਤ ਜੀ, ਇਹ ਗੁਰੂ ਜੀ ਦੇ ਸਿੱਖਾਂ ਦੇ ਚਰਨਾਂ ਦੇ ਜੋੜਿਆਂ ਦੀ ਸੇਵਾ ਕਰਕੇ ਅਜਿਹੇ ਲੋਕ ਜਿਹੜੇ ਰੋਗੀ ਸੀ ਉਹ ਬਿਲਕੁਲ ਅਰੋਗ ਹੋ ਗਏ। ਜਿਨ੍ਹਾਂ ਨੂੰ ਅਜਿਹੇ ਰੋਗ ਸੀ ਜਿਹੜੇ ਡਾਕਟਰਾਂ ਨੇ ਜਵਾਬ ਦੇ ਦਿੱਤੇ ਕਿ ਸਾਡੇ ਵੱਸੋਂ ਬਾਹਰ ਹੈ, ਜਦੋਂ ਇਸ ਸੰਗਤ ਦੀ ਸੇਵਾ ਕੀਤੀ ਉਹ ਲੋਕ ਠੀਕ ਹੁੰਦੇ ਆਪ ਵੇਖੇ ਨੇ। ਇਸ ਕਰਕੇ ਕਵੀ ਜੀ ਕਹਿੰਦੇ ਨੇ ਜਿਹੜਾ ਇਨਸਾਨ ਸਾਧ ਸੰਗਤ ਦੀ ਸੇਵਾ ਕਰਦਾ ਹੈ ਉਹਨੂੰ ਸਰਬ ਪ੍ਰਕਾਰ ਦੇ ਸੁੱਖ ਮਿਲਦੇ ਹਨ। ਤਪ ਕਰ ਬੇਤੇ ਸੇਵ ਸੁਖਰੀ ਚਿਰੰਕਾਲ ਲੋਤਾ ਪੈ ਪਾਰੀ। ਕਵੀ ਜੀ ਫਿਰ ਇਹ ਦੋਵੇਂ ਚੀਜ਼ਾਂ ਦੀ ਤੁਲਨਾ ਆਪਸ ਵਿੱਚ ਕਰਦੇ ਨੇ, ਇੱਕ ਪਾਸੇ ਤਪੱਸਿਆ ਏ, ਇੱਕ ਪਾਸੇ ਸਾਧ ਸੰਗਤ ਜੀ ਸੇਵਾ ਏ, ਤੇ ਕਵੀ ਜੀ ਕਹਿੰਦੇ ਨੇ ਤਪ ਕਰਬੇ ਤੇ ਸੇਵ ਸੁਖਾਰੀ। ਜਿਹੜੀ ਤਪੱਸਿਆ ਕਰਨੀ ਏ ਉਹ ਤੇ ਬਹੁਤ ਹੀ ਔਖੀ ਹੈ, ਬਹੁਤ ਹੀ ਦੁਸ਼ਕਰ ਕਰਮ ਹੈ। ਕਈ ਕਈ ਬਰਸ, ਹਜ਼ਾਰਾਂ ਕਰੋੜਾਂ ਬਰਸ ਯੋਗੀ ਬੈਠੇ ਰਹਿੰਦੇ ਸੀ ਤਪੱਸਿਆ ਕਰਨ, ਫਿਰ ਵੀ ਭਗਵਾਨ ਦਰਸ਼ਨ ਨਹੀਂ ਸੀ ਦਿੰਦੇ। ਪਰ ਕਵੀ ਜੀ ਕਹਿੰਦੇ ਨੇ ਜਿਹੜੀ ਇੱਕ ਪਾਸੇ ਸੇਵਾ ਕਰਨੀ ਹੈ, ਸਤਿਗੁਰੂ ਕੀ ਸੇਵਾ ਅਤਿ ਸੁਖਾਲੀ, ਜੋ ਇੱਛੇ ਸੋ ਫਲ ਪਾਏ। ਗੁਰਬਾਣੀ ਦਾ ਵੀ ਮਹਾਂਵਾਕ ਹੈ ਕਿ ਸਭ ਤੋਂ ਸੁਖਾਲੀ ਚੀਜ਼ ਹੈ ਗੁਰੂ ਦੀ ਸੇਵਾ ਕਰਨੀ। ਕਿਉਂਕਿ ਸਾਧ ਸੰਗਤ ਜੀ, ਐਸੇ ਐਸੇ ਲੋਕ ਜਿਨ੍ਹਾਂ ਨੇ ਜਗਤ ਦੇ ਪਦਾਰਥਾਂ ਵਾਸਤੇ ਕਿ ਸਾਨੂੰ ਸਰਬ ਪਦਾਰਥ ਮਿਲ ਜਾਣ, ਸਾਡੇ ਕੋਲ ਰਿੱਧੀਆਂ ਸਿੱਧੀਆਂ ਆ ਜਾਣ, ਲੋਕਾਂ ਵਿੱਚ ਸਾਡੀ ਵਾਹੋ ਵਾਹ ਹੋਵੇ, ਜੈ ਜੈਕਾਰ ਹੋਵੇ, ਲੋਕ ਸਾਨੂੰ ਮੱਥੇ ਟੇਕਣ, ਕਈ ਅਜਿਹੇ ਲੋਕਾਂ ਦਾ ਕਥਨ ਹੁੰਦਾ ਉਹ ਜਦੋਂ ਇਸ ਰਿੱਧੀਆਂ ਸਿੱਧੀਆਂ ਦੇ ਚੱਕਰਾਂ 'ਚ ਪੈ ਕੇ ਕਈ ਉਲਟੇ ਫੁਲਟੇ ਮੰਤਰਾਂ ਦਾ ਜਾਪ ਕਰਨ ਲੱਗ ਪਏ, ਫਿਰ ਉੱਥੇ ਨੁਕਸਾਨ ਬੜਾ ਵੱਡਾ। ਜੇ ਤੇ ਮੰਤਰ ਸਿੱਧ ਹੋ ਜਾਣ ਫਿਰ ਤੇ ਚੱਲ ਇੰਨੇ ਕਿ ਉਹ ਦੁਨਿਆਵੀ ਪਦਾਰਥਾਂ ਵਿੱਚ ਤੇ ਸੁੱਖ ਲੈ ਲਏਗਾ, ਪਰ ਜੇ ਕਿਤੇ ਇਹ ਮੰਤਰ ਉਲਟੇ ਪੈ ਜਾਣ ਤੇ ਲੋਕ ਜਿਹੜੇ ਨੇ ਕਈ ਪਾਗਲ ਵੀ ਹੋਏ ਵੇਖੇ ਨੇ, ਲੋਕ ਜਿਹੜੇ ਨੇ ਸਾਰਾ ਘਰ ਬਾਰ ਉਹਨਾਂ ਦਾ ਤਬਾਹ ਹੋਇਆ ਵੇਖਿਆ, ਪੂਰੀ ਜ਼ਿੰਦਗੀ ਉਹਨਾਂ ਦੀ ਵਿਅਰਥ ਹੋਈ ਵੇਖੀ ਏ। ਪਰ ਸਾਧ ਸੰਗਤ ਜੀ, ਇਹ ਜਿਹੜੀ ਗੁਰੂ ਦੇ ਚਰਨਾਂ ਦੀ ਸੇਵਾ ਹੈ, ਸਾਧ ਸੰਗਤ ਵਿੱਚ ਆ ਕੇ ਨਾਮ ਜਪਣਾ, ਸੇਵਾ ਕਰਨੀ, ਇਹ ਸਦਾ ਹੀ ਸੁੱਖ ਵਾਲੀ ਏ, ਸਦਾ ਸੁਖਾਲੀ ਏ। ਤੁਸੀਂ ਐਸੇ ਐਸੇ ਪਾਪੀ ਜਿਹੜੇ ਲੋਕ ਸੀ ਉਹਨਾਂ ਦਾ ਪ੍ਰਸੰਗ ਸੁਣਿਆ, ਅਜਾਮਲ ਵਰਗੇ ਦਾ ਪ੍ਰਸੰਗ ਸੁਣਿਆ, ਹੁਣ ਉਹਨੇ ਕੀਤਾ ਕੀ ਸੀ? ਅਜਾਮਲ ਇੱਕ ਬ੍ਰਾਹਮਣ ਸੀ, ਬ੍ਰਾਹਮਣਾਂ ਦੇ ਘਰ ਜਨਮ ਲਿਆ, ਪੰਡਿਤਾਂ ਦਾ ਲੜਕਾ ਸੀ, ਪਰ ਮਾੜੀ ਸੰਗਤ ਕਰਕੇ ਵੇਸ਼ਵਾ ਦਾ ਸੰਗ ਹੋ ਗਿਆ, ਉਹਦੇ ਨਾਲ ਵਿਆਹ ਕਰਵਾ ਲਿਆ, ਉਹਦੇ ਚੋਂ 6 ਪੁੱਤਰ ਪੈਦਾ ਹੋਏ, 7ਵਾਂ ਜਦੋਂ ਪੈਦਾ ਹੋਇਆ, ਸੰਤ ਜਿਹੜੇ ਨੇ ਸਦਾ ਭਲਾ ਕਰਨ ਵਾਲੇ ਨੇ, ਕਿਸੇ ਨੇ ਹੋਇਆ ਇੱਦਾਂ ਕਿ ਜਦੋਂ ਅਜਾਮਲ ਜਿਹੜਾ ਆਪਣੀ ਉਸ ਇਸਤਰੀ ਜਿਹੜੀ ਵੇਸ਼ਵਾ ਸੀ ਉਹਦੇ ਨਾਲ ਵਿਆਹ ਇਹਨੇ ਕਰਵਾਇਆ ਸੀ, ਉਹਦੇ ਨਾਲ ਰਹਿੰਦਾ ਸੀ, ਸੰਤ ਜਦੋਂ ਆਏ ਉਹਨਾਂ ਨੇ ਵੇਖਿਆ ਤੇ ਗਲਤਾਨ ਹੋਇਆ ਪਿਆ। ਉਸ ਵਕਤ ਸੰਤਾਂ ਨੇ ਕਿਰਪਾ ਕੀਤੀ, ਉਹਨੂੰ ਭਜਨ ਦਿੱਤਾ, ਇਸ ਹਿਸਾਬ ਦਾ ਭਜਨ ਦਿੱਤਾ ਕਿ 7ਵੇਂ ਪੁੱਤਰ ਦਾ ਨਾਮ ਨਾਰਾਇਣ ਰੱਖ ਦਿੱਤਾ ਸੀ। ਨਰ ਪਲੱਸ ਆਇਣ, ਆਇਣ ਹੁੰਦਾ ਘਰ, ਨਰ ਜਿਹੜੇ ਘਰ ਦੇ ਵਿੱਚ ਉਹ ਨਰ ਰੂਪ ਉਹ ਭਗਵਾਨ ਰਹਿੰਦਾ ਉਹਦਾ ਨਾਮ ਹੈ ਨਾਰਾਇਣ। ਇਹ ਮਨੁੱਖ ਜਿਹੜੇ ਉਹਦਾ ਘਰ ਨੇ ਜਿਨ੍ਹਾਂ ਦੇ ਵਿੱਚ ਉਹ ਪਰਮਾਤਮਾ ਰਹਿੰਦਾ, ਭਾਵ ਇੱਕਦਮ ਉਹ ਪਰਮਾਤਮਾ ਇਸ ਤਰ੍ਹਾਂ ਸਾਡੇ ਵਿੱਚ ਰਚਿਆ ਮਿਚਿਆ ਪਿਆ, ਉਹਨੂੰ ਨਾਰਾਇਣ ਕਹਿੰਦੇ ਨੇ। ਉਸ ਵਕਤ ਕਿਹਾ ਕਿ ਇਹ ਅਜਾਮਲ ਆਪਣੇ ਇਸ ਪੁੱਤਰ ਦਾ ਨਾਮ ਨਾਰਾਇਣ ਰੱਖ ਲੈ। ਉਹ ਨਾਰਾਇਣ ਦਾ ਨਾਮ ਰੱਖਿਆ, ਹੁਣ ਸਭ ਤੋਂ ਛੋਟਾ ਪੁੱਤਰ ਸੀ, ਤੇ ਜਾਇਜ਼ ਜੀ ਗੱਲ ਹੈ ਸਿੱਧੀ ਜੀ ਕਿ ਜਿਹੜਾ ਸਭ ਤੋਂ ਛੋਟਾ ਬੱਚਾ ਹੁੰਦਾ ਘਰ ਵਿੱਚ ਉਹਦੇ ਨਾਲ ਮੋਹ ਜ਼ਿਆਦਾ ਪੈ ਜਾਂਦਾ ਸਭ ਦਾ, ਗੱਲ ਗੱਲ ਤੇ ਕੋਈ ਗੱਲ ਹੁੰਦੀ, ਹੇ ਨਾਰਾਇਣ ਇੱਧਰ ਆ, ਹੇ ਨਾਰਾਇਣ ਨਾਮ ਪੁੱਤਰ ਦਾ ਲੈਂਦਾ, ਪਰ ਸਾਧ ਸੰਗਤ ਜੀ ਜਪਿਆ ਉਹ ਖੁਦਾ ਦਾ ਪਰਮਾਤਮਾ ਦਾ ਨਾਮ ਜਾ ਰਿਹਾ। ਮੈਂ ਅਰਜ਼ ਕਰ ਰਿਹਾ, ਇੱਕ ਪਾਸੇ ਹਜ਼ਾਰਾਂ ਵਰਸਾਂ ਦੀ ਤਪੱਸਿਆ, ਪਰ ਇੱਕ ਪਾਸੇ ਸਾਧ ਸੰਗਤ ਔਰ ਨਾਮ ਜਪਣਾ, ਸਿਰਫ ਅਜਾਮਲ ਵਰਗੇ ਨੇ। ਅਜਾਮਲ ਕੋ ਅੰਤਕਾਲ ਮਹਿ ਨਾਰਾਇਣ ਸੁਧ ਆਈ, ਜਾਂ ਗਤ ਕੋ ਜੋਗੀ ਸੁਰ ਵਾਂਛਤ ਸੋ ਗਤ ਛਿਨਵਹਿ ਪਾਈ। ਹੋਇਆ ਕੀ ਸੀ? ਸਿਰਫ ਇੱਕ ਅਖੀਰਲੇ ਸਮੇਂ ਉਧਰ ਜਮਾਂ ਦੇ ਪਾਰਸ਼ਦ, ਜਮ ਦੇ ਜਿਹੜੇ ਸੇਵਕ ਸੀ ਉਹ ਆਏ ਇਹਨੂੰ ਅਜਾਮਲ ਨੂੰ ਲੈਣ ਵਾਸਤੇ। ਇਹਨੂੰ ਜਦੋਂ ਪ੍ਰਤੱਖ ਵਿਖੇ ਸਾਹਮਣੇ ਦੂਤ ਆ ਗਏ ਨੇ, ਜਮਾਂ ਦੇ ਡਰਾਉਣੀਆਂ ਸ਼ਕਲਾਂ ਨੇ, ਹੱਥਾਂ ਵਿੱਚ ਉਹਨਾਂ ਦੇ ਰੱਸੇ ਨੇ ਜਿਨ੍ਹਾਂ ਨਾਲ ਬੰਨ੍ਹ ਕੇ ਲਿਜਾਣਾ, ਕਈ ਤਰ੍ਹਾਂ ਦੇ ਅਜਿਹੇ ਉਹਨਾਂ ਦੇ ਕੋਲ ਹਥਿਆਰ ਨੇ ਜਿਹਦੇ ਨਾਲ ਮਾਰ ਕੇ ਲੈ ਕੇ ਜਾਣਗੇ। ਇਹ ਡਰਿਆ ਔਰ ਮਨ ਵਿੱਚ ਆਇਆ, ਉੱਚੀ ਸਾਰੀ ਆਵਾਜ਼ ਆਈ, ਹੇ ਨਾਰਾਇਣ ਮੈਨੂੰ ਬਚਾ ਲੈ। ਦੁਖੀ ਆਵਾਜ਼ ਜਦੋਂ ਵਿਆਕੁਲ ਆਵਾਜ਼ ਆਈ, ਤੁਰੰਤ ਉਸੇ ਵਕਤ ਭਗਵਾਨ ਨਾਰਾਇਣ ਜਿਹੜੇ ਨੇ ਵਿਸ਼ਨੂੰ ਭਗਵਾਨ ਉਹਨਾਂ ਦੇ ਸੇਵਕ ਪ੍ਰਗਟ ਹੋ ਗਏ ਉੱਥੇ। ਉਹਨਾਂ ਨੇ ਉਸ ਵਕਤ ਜਮ ਜਿਹੜਾ ਉਹਦੇ ਦੂਤ ਜਿਹੜੇ ਸੀ ਉਹਨਾਂ ਨੂੰ ਭਜਾਇਆ। ਉਹ ਦੂਤ ਕਹਿਣ ਲੱਗੇ ਪਾਪੀ ਇਨਸਾਨ ਇਹਨੂੰ ਲੈਣ ਆਇਆ ਸੀ, ਪਰ ਉਸ ਵਕਤ ਭਗਵਾਨ ਦੇ ਜਿਹੜੇ ਭੇਜੇ ਹੋਏ ਪਾਰਸ਼ਦ ਜਿਹੜੇ ਸੇਵਕ ਸੀ ਉਹ ਕਹਿਣ ਲੱਗੇ ਨਹੀਂ, ਇਹ ਮਰਿਆਦਾ ਹੈ ਭਗਵਾਨ ਦੀ, ਅਖੀਰਲੇ ਸਮੇਂ ਉੱਤੇ ਜੇ ਪ੍ਰਭੂ ਚੇਤੇ ਆ ਜਾਏ, ਜੇ ਇੱਥੇ ਸਾਧ ਸੰਗਤ ਜੀ ਧਿਆਨ ਦੇਣਾ, ਜੇ ਪ੍ਰਭੂ ਚੇਤੇ ਆ ਜਾਏ ਪੱਕਾ ਨਹੀਂ ਕਿ ਚੇਤਾ ਹੀ ਆਵੇ, ਬੜੀ ਕਠਿਨ ਗੱਲ ਹੈ। ਜਿਹੜਾ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਿਰਪਾ ਕਰਕੇ ਸਾਧ ਸੰਗਤ ਜੀ ਵਾਰ ਵਾਰ ਇਹੀ ਉਪਦੇਸ਼ ਕਰਦੇ ਨੇ, ਇੱਕ ਘੰਟਾ ਨਾਮ ਜ਼ਰੂਰ ਜਪਿਓ। ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ ਜੀ ਕੋਠੀ ਦੇ ਵਿੱਚ ਸਾਰੇ ਜਿੰਨੇ ਵੀ ਨੌਜਵਾਨ ਵੀਰ ਨੇ ਉਹ ਆ ਕੇ ਆ ਸ੍ਰੀ ਗ੍ਰੰਥ ਸਾਹਿਬ ਦੇ ਸਧਾਰਨ ਪਾਠ ਸ਼ੁਰੂ ਕੀਤੇ ਨੇ, ਉਹ ਪਾਠ ਕਰਦੇ ਨੇ ਰੋਜ਼। ਔਰ ਇਹ ਵੀ ਮੈਂ ਨਾਲ ਅਰਜ਼ ਕਰ ਦੇਵਾਂ, ਜਿਹੜੇ ਨੌਜਵਾਨ ਨਹੀਂ ਆਉਂਦੇ ਉਹ ਵੀ ਆ ਕੇ ਜ਼ਰੂਰ ਪਾਠ ਕਰਿਆ ਕਰਨ। ਉੱਥੇ ਜਦੋਂ ਸਤਿਗੁਰੂ ਜੀ ਕਿਰਪਾ ਕੀਤੀ, ਨਾਲੇ ਬਚਨ ਕੀਤਾ, ਰੋਜ਼ ਇੱਕ ਘੰਟਾ ਹਰ ਕੋਈ ਨਾਮਧਾਰੀ ਨਾਮ ਸਿਮਰਨ ਜ਼ਰੂਰ ਕਰੇ, ਇੱਕ ਘੰਟਾ ਨਾਮ ਜ਼ਰੂਰ ਜਪੇ। ਸੋ ਮੈਂ ਅਰਜ਼ ਕਰਦਾ, ਉਹ ਜਿਹੜੇ ਦੇਵਤੇ ਸਨ ਉਸ ਵਕਤ ਆਏ ਵਿਸ਼ਨੂੰ ਭਗਵਾਨ ਦੇ ਭੇਜੇ ਹੋਏ, ਉਹ ਕਹਿਣ ਲੱਗੇ ਸਾਡਾ ਅਸੂਲ ਹੈ ਭਗਵਾਨ ਦਾ ਬਣਾਇਆ, ਅਖੀਰਲੇ ਸਮੇਂ ਤੇ ਜਦੋਂ ਪ੍ਰਭੂ ਚੇਤੇ ਆ ਜਾਏ ਉਸ ਵਕਤ ਸਾਰੇ ਪਾਪ ਦੂਰ, ਸਭ ਫਾਹੀਆਂ ਕੱਟੀਆਂ ਜਾਂਦੀਆਂ। ਇੱਥੇ ਕਵੀ ਜੀ ਵੀ ਇਹੀ ਗੱਲ ਕਹਿ ਰਹੇ ਨੇ ਕਿ ਜਦੋਂ ਇਨਸਾਨ ਸਾਧ ਸੰਗਤ ਵਿੱਚ ਚਲਾ ਜਾਵੇ, ਉੱਥੇ ਜਾ ਕੇ ਸੇਵਾ ਕਰੇ, ਇੱਕ ਪਾਸੇ ਕਈ ਯੁਗਾਂ ਦੀ ਤਪੱਸਿਆ ਔਰ ਸੇਵਾ ਜਿਹੜੀ ਹੈ ਫਿਰ ਵੀ ਵੱਡੀ ਹੈ। ਐਸੀ ਵਸਤ ਨਹੀਂ ਜਗ ਕੋਈ, ਗੁਰ ਸੰਗਤ ਤੇ ਲਹਤ ਨਾ ਜੋਈ, ਤਪ ਕਰਬੇ ਤੇ ਸੇਵ ਸੁਖਰੀ, ਚਿਰੰਕਾਲ ਲੋ ਤਪੈ ਪਰੀ। ਕਵੀ ਜੀ ਕਹਿੰਦੇ ਨੇ ਚਿਰੰਕਾਲ ਲੰਬੇ ਸਮਿਆਂ ਤੱਕ ਵੀ ਇਨਸਾਨ ਤਪੱਸਿਆ ਕਰਦਾ ਰਵੇ, ਪਰ ਫਿਰ ਵੀ ਗੁਰੂ ਦੇ ਸਿੱਖ ਦੇ ਵੱਲੋਂ ਕੀਤੀ ਘਾਲਣਾ, ਜਿਹੜੀ ਸੇਵਾ ਗੁਰੂ ਦਾ ਸਿੱਖ ਕਰਦਾ ਉਹਦੇ ਬਰਾਬਰ ਤਪੱਸਿਆ ਨਹੀਂ ਪਹੁੰਚ ਸਕਦੀ। ਸੇਵਨ ਅਲਪ ਦਿਨਨ ਕੋ ਜਾਨ, ਫਲ ਪ੍ਰਾਪਤ ਹੋਵੇ ਮਹਦ ਮਹਾਨ। ਉਸ ਤੋਂ ਬਾਅਦ ਕਵੀ ਜੀ ਹੋਰ ਦੱਸਦੇ ਨੇ ਕਿ ਅਲਪ ਦਿਨਨ ਕੋ ਜਾਨ, ਸੇਵਨ ਅਲਪ ਦਿਨਨ ਕੋ ਜਾਨ, ਅਲਪ ਤੋਂ ਭਾਵ ਹੈ ਥੋੜਾ, ਥੋੜੇ ਕੋ ਦਿਨ ਹੀ ਇਨਸਾਨ ਸੇਵਾ ਕਰੇ, ਬਿਲਕੁਲ ਘੱਟ ਜੀ ਸੇਵਾ ਹੋਵੇ, ਪਰ ਉਹਦੇ ਵਾਸਤੇ ਦੱਸਿਆ ਫਲ ਪ੍ਰਾਪਤ ਹੋਵੇ ਮਹਦ ਮਹਾਨ, ਪਰ ਉਹਦਾ ਜਿਹੜਾ ਫਲ ਮਿਲਦਾ ਏਡਾ ਕੁ ਵੱਡਾ ਫਲ ਗੁਰੂ ਜੀ ਦੇ ਦਿੰਦੇ ਨੇ ਜਿਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਤਪਹਿ ਬਰਖ ਇੱਕ ਦਿਨ ਕੀ ਸੇਵਾ, ਤਉ ਨਾ ਸਮ ਸੁਖ ਚੋਂ ਕਹਿਵਾ। ਬੜੀ ਵੱਡੀ ਗੱਲ, ਧਿਆਨ ਦੇਣਾ ਸਾਧ ਸੰਗਤ ਜੀ। ਇੱਥੇ ਕਵੀ ਜੀ ਦੱਸਦੇ ਨੇ ਕਿ ਇੱਕ ਸਾਲ ਦੀ ਇੱਕ ਪਾਸੇ ਤਪੱਸਿਆ ਹੋਵੇ ਤੇ ਇੱਧਰ ਇੱਕ ਦਿਨ ਦੀ ਸੇਵਾ। ਸੇਵਾ ਕਿਹੜੀ? ਜਿਹੜੀ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਔਰ ਗੁਰੂ ਦੇ ਹੁਕਮ ਅਨੁਸਾਰ ਕਰਨੀ ਏ, ਸਿਰਫ ਇੱਕ ਦਿਨ ਦੀ ਸੇਵਾ ਔਰ ਇੱਧਰ ਇੱਕ ਸਾਲ ਦਾ ਤਪੱਸਿਆ ਹੋਵੇ, ਫਿਰ ਵੀ ਕਵੀ ਜੀ ਕਹਿੰਦੇ ਨੇ ਉਹ ਇੱਕ ਸਾਲ ਦੀ ਤਪੱਸਿਆ ਇੱਕ ਦਿਨ ਦੀ ਸੇਵਾ ਦੇ ਬਰਾਬਰ ਨਹੀਂ ਹੋ ਸਕਦੀ। ਭਾਵ ਇੰਨੀ ਸਿਫਤ ਕਰਦਾ ਹੋਇਆ ਕਵੀ ਜੀ ਕਹਿੰਦੇ ਨੇ ਮੈਂ ਬੜਾ ਸੰਕੋਚ ਕਰ ਰਿਹਾ ਕਿ ਕਿਤੇ ਇਹ ਵੀ ਜ਼ਿਆਦਾ ਤਾਂ ਨਹੀਂ ਮੈਂ ਕਹਿ ਦਿੱਤਾ। ਮੇਹ ਕੀ ਸੇਵਾ ਕੋ ਦੇਖ, ਗੁਰੂ ਪ੍ਰਸੰਨ ਪਏ ਸੋ ਵਿਸ਼ੇਖ, ਨਿਕਟ ਬਿਠਾਏ ਕਹਿਓ ਭਗਵੰਤਾ, ਅਬ ਸੰਤਨ ਕੋ ਬਨੋ ਮਹੰਤਾ। ਸਤਿਗੁਰੂ ਜੀ ਐਸੀ ਬਖਸ਼ਿਸ਼ ਕੀਤੀ ਕਿ ਭਾਈ ਮੇਹਾ ਜਿਹੜਾ ਕਿ ਬੜੀ ਕਰੜੀ ਘਾਲਣਾ ਘਾਲ ਰਿਹਾ, ਸਿਰ ਵਿੱਚ ਜ਼ਖਮ ਹੈ, ਜ਼ਖਮ ਦੇ ਵਿੱਚ ਕੀੜੇ ਵੀ ਨੇ, ਦੁੱਖ ਵੀ ਹੈ, ਪਰ ਦੁੱਖ ਨੂੰ ਦੁੱਖ ਨਹੀਂ ਜਾਣਦਾ। ਗੁਰੂ ਜੀ ਖੁਸ਼ ਹੋਏ, ਤੇ ਉਸ ਵਕਤ ਭਾਈ ਮੇਹੇ ਦੀ ਸੇਵਾ ਨੂੰ ਵੇਖ ਕੇ ਖੁਸ਼ ਹੋ ਕੇ ਫਿਰ ਬਚਨ ਕੀਤਾ, ਨਿਕਟ ਬਿਠਾਏ ਕਹਿਓ ਭਗਵੰਤਾ। ਫਿਰ ਸਤਿਗੁਰਾਂ ਨੇ ਭਾਈ ਮੇਹੇ ਨੂੰ ਕਿਹਾ ਕਿ ਇਹ ਸਿੱਖਾ ਮੇਰੇ ਕੋਲ ਬਹਿ ਜਾ। ਜਦੋਂ ਭਾਈ ਮੇਹਾ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆ ਬੈਠਾ ਤੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ ਕਿ ਹੁਣ ਤੂੰ ਇਹ ਜਿੰਨੇ ਵੀ ਸਾਧੂ ਸੰਤ ਨੇ ਇਹਨਾਂ ਦਾ ਮਹੰਤ ਬਣ, ਭਾਵ ਇਹ ਵਡਿਆਈ ਤੈਨੂੰ ਦਿੱਤੀ। ਕੁਸ਼ਕ ਕਾਮਨਾ ਚਹ ਵਡਿਆਈ ਜਾਂ ਤੇ ਲੈ ਹੋ ਮਹੰਤੀ ਪਾਈ। ਸਤਿਗੁਰੂ ਜੀ ਬਚਨ ਕਰਦੇ ਫਿਰ ਦੱਸਿਆ ਕਿ ਹੇ ਭਾਈ ਮੇਹੇ, ਜੇ ਤੇਰੇ ਅੰਦਰ ਜਿਹੜੀ ਵੀ ਕਾਮਨਾ ਹੈ, ਜੇ ਤੂੰ ਵਡਿਆਈ ਲੈਣਾ ਚਾਹੁੰਦਾ ਤੇ ਇਹ ਮਹੰਤੀ ਵੀ ਸੰਭਾਲ। ਸਿਰ ਕੇ ਕਿਰਮ ਬਨਹਿ ਸਿੱਖ ਤੇਰੇ, ਤੂੰ ਇਨ ਚਾਹਤ ਸ਼੍ਰੇਅਕ ਨੇਰੇ। ਇਹ ਸਿੱਖ ਦਾ ਸਬਰ ਸੀ, ਅੰਦਰ ਇੱਕ ਕਰੁਣਾ ਦੀ ਇੱਕ ਅਜਿਹੀ ਲਹਿਰ ਸੀ ਇਹਦੇ ਅੰਦਰ ਕਿ ਜਦੋਂ ਇਹਨੇ ਵੇਖਿਆ ਕਿ ਸਿਰ ਵਾਲੇ ਕੀੜੇ ਜਿਹੜੇ ਨੇ ਇਹ ਵੀ ਮਰ ਨਾ ਜਾਣ, ਇਹਨੇ ਕਿਹਾ ਸੀ ਨਾ ਕਿ ਜੇ ਸਤਿਗੁਰੂ ਮੇਰੇ ਤੇ ਖੁਸ਼ ਨੇ, ਇਹ ਕੀੜਿਆਂ ਤੇ ਵੀ ਦੁੱਖ ਨਾ ਆਵੇ, ਇਹਨਾਂ ਦਾ ਵੀ ਭਲਾ ਹੋਵੇ। ਸਤਿਗੁਰੂ ਜੀ ਫਿਰ ਬਖਸ਼ਿਸ਼ ਕੀਤੀ ਤੇ ਕਿਹਾ ਇਹ ਮਹੰਤੀ ਵੀ ਤੈਨੂੰ ਦਿੱਤੀ ਤੇ ਜਿਹੜੇ ਤੇਰੇ ਸਿਰ ਵਿੱਚ ਕੀੜੇ ਪਏ ਹੋਏ ਨੇ ਇਹ ਸਾਰੇ, ਇਹਨਾਂ ਦਾ ਭਲਾ ਹੋਏਗਾ। ਇਹ ਸਿੱਖ ਬਣ ਕੇ ਭਾਵ ਸਿੱਖਾਂ ਦੇ ਘਰ ਜਨਮ ਲੈ ਕੇ ਆਉਣਗੇ ਤੇ ਇਹ ਤੇਰੇ ਸਿੱਖ ਬਣਨਗੇ। ਤੂੰ ਇਨ ਚਾਹਤ ਸ਼੍ਰੇਅਕ ਨੇਰੇ, ਭਾਵ ਤੂੰ ਚਾਹੁੰਦਾ ਸੀ ਨਾ ਇਹਨਾਂ ਦਾ ਭਲਾ ਹੋਵੇ, ਇਹਨਾਂ ਦੀ ਮੁਕਤੀ ਹੋਵੇ, ਇਸ ਤਰ੍ਹਾਂ ਇਹਨਾਂ ਦੀ ਮੁਕਤੀ ਹੋ ਜਾਏਗੀ। ਸੇਵਾ ਕੋ ਫਲ ਲੈ ਹੋ ਮਹਾਨ, ਉਪਜੈ ਉਰ ਮੈਂ ਬ੍ਰਹਮ ਗਿਆਨ। ਸਤਿਗੁਰੂ ਜੀ ਇੱਕ ਸਭ ਤੋਂ ਵੱਡੀ ਦਾਤ ਫਿਰ ਦਿੱਤੀ, ਜਿਹੜੀ ਦਾਤ ਸਾਧ ਸੰਗਤ ਜੀ ਕੋਈ ਨਹੀਂ ਦੇ ਸਕਦਾ। ਜੇ ਮਾਂ ਜਿਹੜੀ ਹੁੰਦੀ ਏ ਉਹ ਜਨਮ ਦੇ ਸਕਦੀ ਏ, ਕਿਤੇ ਮਾਂ ਦੇ ਹਿੱਸੇ ਵਿੱਚ ਆ ਜਾਏ ਨਾ ਕਿ ਉਹ ਆਪਣੇ ਬੱਚੇ ਨੂੰ ਕਰਮ ਦੇ ਦੇਵੇ, ਤੇ ਸਾਧ ਸੰਗਤ ਜੀ ਕੋਈ ਮਾਂ ਐਸੀ ਨਹੀਂ ਹੋਏਗੀ ਜਿਹੜੀ ਕਹੇਗੀ ਮੇਰਾ ਪੁੱਤਰ ਭਿਖਾਰੀ ਹੋਵੇ, ਕੋਈ ਮਾਂ ਅਜਿਹੀ ਨਹੀਂ ਜਿਹੜੀ ਕਹੇਗੀ ਕਿ ਮੇਰੇ ਪੁੱਤਰ ਨੂੰ ਬੜੀ ਘੋਰ ਕਮਾਈ ਕਰਨੀ ਪਵੇ, ਕਰੜੀ ਘਾਲਣਾ ਕਰਨੀ ਪਏ। ਹਰ ਇੱਕ ਮਾਂ ਨੇ ਆਪਣੇ ਪੁੱਤਰ ਦੇ ਕਰਮਾਂ 'ਚ ਲਿਖ ਦੇਣਾ ਸੀ ਦੁਨੀਆਂ ਦਾ ਸ਼ਹਿਨਸ਼ਾਹ ਹੋਵੇ, ਪਰ ਮਾਂ ਇੱਥੇ ਤੱਕ ਸੀਮਤ ਰਹਿ ਜਾਏਗੀ। ਜੇ ਦੁਨਿਆਵੀ ਕਿਸੇ ਸੰਤ ਸਾਧ ਕੋਲ ਚਲੇ ਜਾਈਏ, ਉਹ ਵੱਧ ਤੋਂ ਵੱਧ ਜਗਤ ਦੇ ਕਈ ਪਦਾਰਥ ਦੇ ਸਕਦਾ, ਦੁੱਧ ਪੁੱਤ ਦੇ ਦਏਗਾ, ਹੋਰ ਬਹੁਤ ਕੁਛ ਧਨ ਪਦਾਰਥ, ਪਰ ਜਦੋਂ ਬ੍ਰਹਮ ਗਿਆਨ ਦੀ ਵਾਰੀ ਆਵੇ ਤੇ ਸਾਧ ਸੰਗਤ ਜੀ ਇਹ ਸਿਰਫ ਤੇ ਸਿਰਫ ਇੱਕੋ ਦੇ ਸਕਦਾ, ਉਹ ਗੁਰੂ ਨਾਨਕ ਆਪ ਜਾਂ ਗੁਰੂ ਨਾਨਕ ਪਾਤਸ਼ਾਹੀ ਦੀ ਗੁਰਗੱਦੀ ਤੇ ਸੁਸ਼ੋਭਿਤ ਆਪ ਸਤਿਗੁਰੂ। ਉਸ ਵਕਤ ਕੀ ਹੋਇਆ, ਸਤਿਗੁਰੂ ਜੀ ਕਿਰਪਾ ਕਰਕੇ ਨੌਵੇਂ ਪਾਤਸ਼ਾਹ ਨੌਵੇਂ ਨਾਨਕ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਬਚਨ ਕਰਨ ਲੱਗੇ, ਭਾਈ ਮੇਹੇ ਜਿਹੜੀ ਤੂੰ ਸੇਵਾ ਕੀਤੀ ਏ, ਹੁਣ ਸਤਿਗੁਰੂ ਇੰਨੇ ਕੁ ਖੁਸ਼ ਹੋ ਗਏ ਨੇ, ਜਦੋਂ ਵੇਖਦੇ ਪਏ ਨੇ ਇੰਨੀ ਕਰੜੀ ਘਾਲਣੇ ਨੂੰ ਮੈਂ ਦੇਵਾਂਗੀ। ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਖੁਸ਼ ਹੋ ਗਏ ਸੀ ਗੁਰੂ ਅਮਰਦਾਸ ਪਾਤਸ਼ਾਹ ਤੇ, ਲੋਕ ਉਹਨਾਂ ਨੂੰ ਅਮਰੂ ਨਥਾਵਾਂ ਕਹਿੰਦੇ ਨੇ, ਇੰਨੇ ਕੁ ਖੁਸ਼ ਹੋਏ ਭਗਵਾਨ ਸਤਿਗੁਰੂ, ਹੁਣ ਉਹ ਵੇਖਦੇ ਨੇ ਇਹਨੂੰ ਮੈਂ ਦੇਵਾਂ ਕੀ, ਤੇ ਦਿੱਤਾ ਕੀ, ਗੁਰਗੱਦੀ ਦੇ ਦਿੱਤੀ ਸੀ। ਇੱਥੇ ਜਦੋਂ ਭਗਵਾਨ ਕ੍ਰਿਸ਼ਨ ਦੇ ਕੋਲ ਸੁਦਾਮਾ ਆਇਆ ਸੀ, ਉਹਦੇ ਪਿਆਰ ਦੇ ਵਿੱਚ ਅਜਿਹੇ ਭਗਵਾਨ ਮਸਤ ਹੋਏ, ਉਹਨੂੰ ਵਰ ਦਈ ਜਾ ਰਹੇ ਨੇ, ਦਈ ਜਾ ਰਹੇ ਨੇ ਵਰ। ਭਗਤ ਮਾਲ ਦੇ ਵਿੱਚ ਇੱਕ ਜਗ੍ਹਾ ਲਿਖਿਆ ਆਉਂਦਾ, ਉਸ ਵਕਤ ਲਕਸ਼ਮੀ ਜਿਹੜੀ ਹੈ ਉਹਦੇ ਮਨ ਵਿੱਚ ਚਿੰਤਾ ਹੋ ਗਈ, ਭਗਵਾਨ ਤੇ ਇੰਨਾ ਕੁ ਦਿਆਲੂ ਹੋ ਗਿਆ, ਕਿਤੇ ਮੈਨੂੰ ਇਹਨਾਂ ਦਾਨ ਵਿੱਚ ਦੇ ਦੇਵੇ। ਉਸ ਵਕਤ ਲਕਸ਼ਮੀ ਨੇ ਕਿਹਾ, ਪ੍ਰਭੂ ਬਸ ਕਰੋ, ਹੁਣ ਤੁਸੀਂ ਤੇ ਸਾਰਾ ਕੁਛ ਹੀ ਵੰਡਦੇ ਜਾ ਰਹੇ ਹੋ। ਸਾਧ ਸੰਗਤ ਜੀ, ਐਸੀ ਦਾਤਾਂ ਕੌਣ ਦੇ ਸਕਦਾ ਹੈ, ਕੋਈ ਜਿਹੜਾ ਐਸੀ ਕਿਰਪਾ ਕਰ ਦੇਵੇ? ਇਹ ਸਿਰਫ ਤੇ ਸਿਰਫ ਇੱਕ ਦੇ ਹਿੱਸੇ ਆਇਆ ਜਿਹਨੂੰ ਸਤਿਗੁਰੂ ਕਿਹਾ ਜਾਂਦਾ। ਜਗ ਸਿਰਫ ਲੈਣਾ ਜਾਣਦਾ, ਜਗਤ ਜਿਹੜਾ ਉਹਦਾ ਹੱਥ ਸਿਰਫ ਇਸ ਤਰ੍ਹਾਂ ਹੈ, ਕਿਉਂ? ਕਿਉਂਕਿ ਉਹ ਮੰਗਣਾ ਜਾਣਦਾ, ਪਰ ਮੇਰੇ ਸਤਿਗੁਰੂ ਦਾ ਹੱਥ ਸਦਾ ਹੀ ਇੱਦਾਂ ਹੈ, ਦੇਣਾ ਜਾਣਦਾ ਗੁਰੂ। ਇਹ ਫਰਕ ਹੈ ਸਤਿਗੁਰੂ ਦੇ ਵਿੱਚ। ਉਸ ਦਿਨ ਵੀ ਮੈਂ ਅਰਜ਼ ਕੀਤੀ ਸੀ ਕਿ ਦੁਨੀਆਂ ਦੇ ਵਿੱਚ ਔਰ ਗੁਰੂ 'ਚ ਫਰਕ ਇਹੀ ਹੈ, ਦੁਨੀਆਂ ਵਿੱਚ ਇਨਸਾਨ ਕਿੱਡਾ ਵੀ ਸ਼ਹਿਨਸ਼ਾਹ ਹੋ ਜਾਏ, ਪਰ ਉਹਦੇ ਵਿੱਚ ਇੱਕੋ ਹੀ ਗੱਲ ਰਹੇਗੀ, ਉਹ ਵੀ ਮੰਗਤਾ ਹੈ। ਇੱਕ ਕਹਾਣੀ ਬੜੀ ਹੀ ਪ੍ਰਚਲਿਤ ਹੈ, ਜਦੋਂ ਇੱਕ ਰਾਜਾ ਸ਼ਿਕਾਰ ਖੇਡਦਾ ਹੋਇਆ ਸ਼ਿਕਾਰ ਦੇ ਪਿੱਛੇ ਗਿਆ, ਬਹੁਤ ਹੀ ਦੂਰ ਚਲਾ ਗਿਆ, ਨਾਲ ਦੇ ਸਾਥੀ ਪਿੱਛੇ ਰਹਿ ਗਏ। ਉੱਥੇ ਜਦੋਂ ਪਹੁੰਚਿਆ, ਇੱਕ ਅਜਿਹੀ ਜਗ੍ਹਾ ਪਹੁੰਚਿਆ, ਉੱਥੇ ਹੁਣ ਪਾਣੀ ਨਹੀਂ ਸੀ ਕੋਈ, ਨਾਲ ਹੀ ਵੇਖਿਆ ਇੱਕ ਖੇਤ ਸੀ। ਉੱਥੇ ਜੱਟ ਜਿਹੜਾ ਏ ਖੇਤੀ ਕਰਦਾ ਪਿਆ, ਗੰਨਿਆਂ ਦੀ ਵੀ ਖੇਤੀ ਸੀ ਕੋਲ। ਰਾਜਾ ਇੰਨਾ ਕੁ ਥੱਕਿਆ, ਇਹਨੇ ਆ ਕੇ ਸਿਰਫ ਇੱਦਾਂ ਇਸ਼ਾਰਾ ਕੀਤਾ, ਬੋਲਿਆ ਹੀ ਨਾ ਗਿਆ ਦੇ ਕੋਲੋਂ ਪਾਣੀ ਦੀ ਘਾਟ ਕਰਕੇ, ਪਿਆਸ ਹੀ ਇੰਨੀ ਸੀ। ਉਸ ਵਕਤ ਉਸ ਕਿਸਾਨ ਨੇ, ਜੱਟ ਨੇ ਗੰਨੇ ਨੂੰ ਕਿਸੇ ਤਰੀਕੇ ਨਾਲ ਉਹਨੂੰ ਨਿਚੋੜ ਕੇ, ਉਹਨੂੰ ਵਧੀਆ ਤਰੀਕੇ ਨਾਲ ਕਰਕੇ, ਉਹਦੇ ਚੋਂ ਸਾਰਾ ਰਸ ਜਦੋਂ ਕੱਢਿਆ ਤਾਜ਼ਾ, ਇਹਨੂੰ ਪੀਣ ਨੂੰ ਦਿੱਤਾ। ਰਾਜੇ ਨੇ ਜਦੋਂ ਰਸ ਛਕਿਆ ਤਾਜ਼ਾ, ਉਸ ਵਕਤ ਪਿਆਸ ਮਿਟ ਗਈ। ਤੇ ਫਿਰ ਬੋਲਦਾ ਹੋਇਆ ਕਹਿਣ ਲੱਗਾ, ਜਦੋਂ ਕਿਤੇ ਤੇਰਾ ਮਨ ਕਰੇ ਤੂੰ ਮੇਰੇ ਕੋਲ ਜ਼ਰੂਰ ਆਈ, ਆ ਕੇ ਕੋਈ ਨਾ ਕੋਈ ਵਸਤੂ ਜ਼ਰੂਰ ਲੈ ਲਵੀਂ। ਉੱਥੇ ਜਦੋਂ ਇਹ ਪਹੁੰਚਦਾ, ਅੰਦਰ ਜਾ ਕੇ ਕੀ ਵੇਖਿਆ ਕਿ ਉਹ ਰਾਜਾ ਜਿਹੜਾ ਨਾ, ਉਹ ਵੀ ਬੈਠਾ ਹੋਇਆ ਭਗਵਾਨ ਦੀ ਮੂਰਤੀ ਅੱਗੇ ਔਰ ਮੰਗ ਰਿਹਾ, ਹੇ ਭਗਵਾਨ, ਮੇਰੇ ਕੋਲ ਦਿੱਤਾ ਹੋਇਆ ਤੇਰਾ ਬਹੁਤ ਕੁਛ ਹੈ, ਕਿਰਪਾ ਕਰ ਮੈਨੂੰ ਹੋਰ ਦੇ ਤਾਂ ਜੋ ਮੈਂ ਆਪਣੀ ਪ੍ਰਜਾ ਨੂੰ ਸੁਖੀ ਵਸਾਵਾਂ। ਉਹਦੇ ਮਨ ਵਿੱਚ ਹੀ ਆਇਆ ਉਹ ਇਹਦੇ ਕੋਲ ਮੰਗਣਾ, ਇਹ ਤੇ ਆਪ ਮੰਗਤਾ ਹੈ। ਸਤ ਸੰਗਤ ਜੀ, ਜਿਹੜੀ ਮੈਂ ਅਰਜ ਕਰ ਰਿਹਾ ਕਿ ਭਗਵਾਨ ਵਿੱਚ ਇੱਕ ਜਿਹੜੀ ਵਡਿਆਈ ਆ, ਉਹ ਦੇਣਾ ਜਾਣਦਾ, ਲੈਣਾ ਤੇ ਜਾਣਦਾ ਹੀ ਨਹੀਂ, ਕਿਸੇ ਤੋਂ ਮੰਗਣਾ ਜਾਣਦਾ ਹੀ ਨਹੀਂ। ਭਗਵਾਨ ਸਦਾ ਹੀ ਦੇ ਰਿਹਾ, ਦੱਦਾ ਦਾਤਾ ਏਕੋ ਹੈ ਸਭ ਕਹੋ ਦੇਵਨ ਹਾਰ। ਅਸੀਂ ਪ੍ਰਸ਼ਾਦਾ ਛਕਦੇ ਹਾਂ, ਸਾਨੂੰ ਹੁਕਮ ਹੈ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ ਜੀ ਦਾ, ਪ੍ਰਸ਼ਾਦਾ ਛਕਣ ਤੋਂ ਬਾਅਦ ਅਰਦਾਸ ਜ਼ਰੂਰ ਕਰੇ ਸਿੱਖ। ਤੇ ਉੱਥੇ ਆਉਂਦਾ ਉਹ ਜਿਹੜਾ ਪਰਮਾਤਮਾ ਹੈ, ਦਾਸਾ ਏਕੋ ਨਿਹਾਰਿਆ ਸਭ ਕਛ ਦੇਵਨ ਹਾਰ। ਦਾਸ ਨੇ ਜਦੋਂ ਵੇਖਿਆ ਤੇ ਇੱਕੋ ਹੀ ਨਜ਼ਰ ਆਇਆ ਜਿਹੜਾ ਸਭ ਨੂੰ ਦੇਣ ਵਾਲਾ। ਤੇ ਫਿਰ ਦੇਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ, ਉਹਦੇ ਭੰਡਾਰ ਇੰਨੇ ਕੁ ਭਰੇ ਪਏ ਨੇ ਉੱਥੇ ਤੋਟ ਹੀ ਨਹੀਂ ਆਉਂਦੀ। ਸਤ ਸੰਗਤ ਜੀ, ਫਿਰ ਇੱਥੇ ਕਵੀ ਜੀ ਜਿਹੜੀ ਗੱਲ ਕਰ ਰਹੇ ਨੇ, ਇੱਥੇ ਦੱਸ ਰਹੇ ਨੇ ਕਿ ਦੁਨੀਆਂ ਵਿੱਚ ਹੋਰ ਬਹੁਤ ਕੁਛ ਮਿਲ ਸਕਦਾ, ਪਰ ਜਿਹੜਾ ਉਹ ਸਤਿਗੁਰੂ ਏ, ਉਹ ਐਸੀ ਵਸਤੂ ਦੇ ਦਿੰਦਾ ਜਿਹਨੂੰ ਬ੍ਰਹਮ ਗਿਆਨ ਕਿਹਾ ਜਾਂਦਾ। ਭਾਈ ਮੇਹੇ ਉੱਤੇ ਖੁਸ਼ ਹੋਏ ਸਤਿਗੁਰੂ, ਅਜਿਹੇ ਤਰੁੱਠੇ, ਨਾਲੇ ਤੇ ਉਹਨੂੰ ਮਹੰਤੀ ਦਿੱਤੀ, ਬਖਸ਼ਿਸ਼ ਕੀਤੀ, ਤੇ ਨਾਲੇ ਸਤਿਗੁਰਾਂ ਨੇ ਕਿਹਾ ਜਾ ਤੇਰੇ ਹਿਰਦੇ ਦੇ ਵਿੱਚ ਬ੍ਰਹਮ ਗਿਆਨ ਉਪਜ ਜਾਵੇ। ਇਮ ਕਹਿ ਦਇਆ ਦ੍ਰਿਸ਼ਟੀ ਕੋ ਦੇਖਾ, ਤਤ ਸ਼ਿਨ ਹਿਰਦੈ ਪ੍ਰਕਾਸ਼ ਵਿਸ਼ੇਖਾ। ਔਰ ਐਸੀ ਕਿਰਪਾ, ਤਤ ਸ਼ਿਨ ਕਿਰਪਾ ਹੋ ਜਾਣੀ ਸਾਧ ਸੰਗਤ ਜੀ, ਬਹੁਤ ਹੀ ਮੁਸ਼ਕਿਲ ਵਾਲੀ ਗੱਲ ਹੈ, ਔਰ ਇਹ ਕਿਰਪਾ ਸਿਰਫ ਗੁਰੂ ਕਰ ਸਕਦਾ। ਇਹ ਵੇਖੋ, ਜਦੋਂ ਸਤਿਗੁਰੂ ਜੀ ਬਚਨ ਕੀਤਾ, ਬਚਨ ਐਸਾ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਮੈਂ ਅਰਜ ਕਰਨ ਲੱਗਾ ਗੁਰੂ ਦਾ ਬਚਨ ਚੀਜ਼ ਕੀ ਏ, ਤੁਰੰਤ ਉਸੇ ਵਕਤ ਅਸਰ ਕਰਦਾ ਹੈ। ਲਾਗਤ ਹੀ ਭੋਏ ਗਿਰ ਪਰਿਆ ਪਰਿਆ ਕਰੇ ਜੇ ਸ਼ੇਕ। ਕਬੀਰ ਦੱਸਦੇ ਨੇ ਕਿ ਜਿਵੇਂ ਇੱਕ ਯੋਧਾ ਰਣ ਭੂਮੀ ਵਿੱਚ ਗਿਆ, ਉੱਥੇ ਬੜਾ ਘਮਸਾਨ ਦਾ ਯੁੱਧ ਹੋਇਆ, ਹੁਣ ਉਹ ਯੋਧਾ ਜਿਹੜਾ ਸੂਰਬੀਰ ਹੈ, ਜੇ ਉਹ ਮਾਰੇਗਾ ਤੇ ਉਹਦੇ ਆ ਕੇ ਵੀ ਤੀਰ ਲੱਗਣਗੇ। ਕਹਿੰਦੇ ਨੇ ਉਹ ਸੂਰਮੇ ਦੇ ਤੀਰ ਇੱਕ ਦੋ ਤਿੰਨ ਭਾਵ ਕਈ ਤੀਰ ਲੱਗੇ, ਫਿਰ ਵੀ ਉਹ ਆਪਣੇ ਹੱਠ ਕਰਕੇ ਖਲੋਤਾ ਰਿਹਾ ਔਰ ਲੜਦਾ ਰਿਹਾ, ਬਾਅਦ ਵਿੱਚ ਜਾ ਕੇ ਡਿੱਗਿਆ, ਉਹਦੀ ਮੌਤ ਹੋਈ। ਪਰ ਕਬੀਰ ਦੱਸਦੇ ਨੇ ਕਿ ਜਦੋਂ ਮੈਂ ਰਾਮ ਦੀ ਸ਼ਰਨ ਵਿੱਚ ਗਿਆ ਸਤਿਗੁਰੂ ਦੀ, ਇਹਦੇ ਬਚਨ ਐਸੇ ਨੇ, ਜਦੋਂ ਕਿਤੇ ਇਹਦੇ ਮੁੱਖ ਵਿੱਚੋਂ ਵਾਕ ਨਿਕਲ ਜਾਵੇ, ਜਦੋਂ ਇਹ ਬਚਨ ਕਰੇ, ਤੁਰੰਤ ਉਸੇ ਵਕਤ ਅਸਰ ਕਰਦੇ ਨੇ। ਐਸੀ ਤਸੀਰ ਹੈ ਗੁਰੂ ਦੇ ਬਚਨਾਂ ਵਿੱਚ ਕਿ ਜਦੋਂ ਇਹ ਬਚਨ ਕਰ ਦੇਵੇ, ਉਹ ਸੂਰਬੀਰ ਰਣ ਭੂਮੀ ਦੇ ਵਿੱਚ ਤੇ ਬੇਸ਼ੱਕ ਨਾ ਡਿੱਗੇ। ਕਬੀਰ ਕਹਿੰਦੇ ਨੇ ਜਦੋਂ ਇਹ ਅਕਾਲ ਪੁਰਖ ਨੇ ਬਚਨ ਕੀਤੇ, ਰਾਮ ਭਗਤ ਅਣਿਆਲੇ ਤੀਰ, ਜਿਹੜੇ ਰਾਮ ਦੀ ਭਗਤੀ ਰੂਪੇ ਤਿੱਖੇ ਅਣੀ ਤੋਂ ਭਾਵ ਬਿਲਕੁਲ ਤਿੱਖੇ ਹੋਏ ਤੀਰ ਨੇ, ਉਹ ਜਦੋਂ ਆ ਕੇ ਵੱਜਦੇ ਨੇ, ਭਾਵ ਇਹਦਾ ਬਚਨ ਇੰਨਾ ਵੱਡਾ, ਇੰਨਾ ਪ੍ਰਬਲ ਹੈ, ਤੁਰੰਤ ਅਸਰ ਕਰ ਦਿੰਦਾ। ਇੱਥੇ ਹੁਣ ਸਤਿਗੁਰੂ ਜੀ ਨੇ ਜਦੋਂ ਬਚਨ ਕੀਤਾ ਭਾਈ ਮੇਹੇ ਨੂੰ, ਜਾਂ ਤੇਰੇ ਹਿਰਦੇ ਵਿੱਚ ਬ੍ਰਹਮ ਗਿਆਨ ਉਪਜ ਜਾਵੇ, ਉਸ ਵਕਤ ਕੀ ਹੋਇਆ, ਸਤਿਗੁਰੂ ਜੀ ਨੇ ਫਿਰ ਕਿਰਪਾ ਵਾਲੀ ਦ੍ਰਿਸ਼ਟੀ ਨਾਲ, ਜਦੋਂ ਮਿਹਰ ਵਾਲੀ ਦ੍ਰਿਸ਼ਟੀ ਨਾਲ ਵੇਖਿਆ, ਤੇ ਸਾਧ ਸੰਗਤ ਜੀ, ਤਤ ਸ਼ਿਨ ਉਸੇ ਵਕਤ ਭਾਈ ਮੇਹੇ ਦੇ ਹਿਰਦੇ ਚ ਪ੍ਰਕਾਸ਼ ਹੋ ਗਿਆ। ਪਾਪ ਪੀਲਕਾ ਤੇ ਵੱਡ ਸ਼ੇਰ, ਰਜ ਕਨਕਾ ਤੇ ਬਣੇਗਾ ਸ਼ੇਰ। ਐਸੀ ਵਡਿਆਈ ਦੇ ਦਿੱਤੀ, ਐਸੀ ਵਡਿਆਈ ਕੋਈ ਨਹੀਂ ਦੇ ਸਕਦਾ, ਬਖਸ਼ਿਸ਼ ਕੀਤੀ। ਕਵੀ ਜੀ ਕਹਿੰਦੇ ਨੇ ਇੱਕ ਕੀੜੀ ਤੋਂ ਸ਼ੇਰ ਬਣਾ ਦਿੱਤਾ, ਭਾਵ ਬਿਲਕੁਲ ਮਾਮੂਲੀ ਜਿਹਦੇ ਕੋਲੋਂ ਇੱਕ ਐਸੀ ਕਿਰਪਾ ਕਰ ਦਿੱਤੀ, ਰਜ ਕਨਕਾ ਤੇ ਬਣੇਗਾ ਮੇਰ, ਜਿਹੜਾ ਕਿ ਧੂੜੀ ਵਰਗਾ ਸੀ, ਮਿੱਟੀ ਦੇ ਕਣਾਂ ਵਰਗਾ ਸੀ, ਜਿਹੜਾ ਕਿ ਉਹ ਘਾਹ ਦੇ ਤੰਦਾਂ ਵਰਗਾ ਸੀ, ਸਤਿਗੁਰਾਂ ਨੇ ਐਸੀ ਕਿਰਪਾ ਕੀਤੀ, ਸੁਮੇਰ ਪਰਬਤ ਵਾਂਗੂ ਅਡੋਲ ਹੋ ਗਿਆ, ਭਾਵ ਐਸੀ ਤਾਕਤ ਆ ਗਈ, ਰਿੱਧੀਆਂ ਸਿੱਧੀਆਂ ਜਿਹੜੀਆਂ ਉਹ ਸਾਹਮਣੇ ਹੱਥ ਜੋੜ ਕੇ ਖਲੋ ਗਈਆਂ। ਪਰ ਸਾਧ ਸੰਗਤ ਜੀ, ਜੇ ਇੱਕ ਪਾਸੇ ਵੱਡੇ ਵੱਡੇ ਤਾਂਤਰਿਕ ਕਈ ਜਿਹੜੇ ਕਿ ਇਸ ਚੀਜ਼ ਦੇ ਪਿੱਛੇ ਭਟਕਦੇ ਫਿਰਦੇ ਨੇ ਕਿ ਰਿੱਧੀਆਂ ਸਿੱਧੀਆਂ ਮਿਲ ਜਾਣ, ਕਈ ਜਿਹੜੇ ਨੇ ਜਾ ਕੇ ਮੜੀਆਂ ਵਿੱਚ ਬੈਠ ਕੇ ਸਾਰੀ ਸਾਰੀ ਰਾਤ ਛਿਲੇ ਕੱਟਦੇ ਨੇ ਕਿ ਰਿੱਧੀਆਂ ਸਿੱਧੀਆਂ ਮਿਲ ਜਾਣ, ਪਰ ਸਾਧ ਸੰਗਤ ਜੀ ਉਹਨਾਂ ਨੂੰ ਉਹ ਵਸਤੂ ਨਹੀਂ ਮਿਲਦੀ ਜਿਹੜੀ ਕਿ ਗੁਰੂ ਦੇ ਸਿੱਖ ਦੇ ਚਰਨਾਂ ਦੀ ਧੂੜ ਵਿੱਚ ਰੁਲਦੀ ਫਿਰਦੀ ਹੈ। ਗੁਰੂ ਦਾ ਸਿੱਖ ਐਸਾ ਹੁੰਦਾ ਕਿ ਵੇਖਣ ਨੂੰ ਤੇ ਲੱਗੇਗਾ ਬਿਲਕੁਲ ਸਿੱਧੜਾ ਜਿਹਾ ਸਿੱਖ ਹੈ, ਵੇਖਣ ਨੂੰ ਹੋ ਸਕਦਾ ਲੱਗੇ ਕਿ ਇਹ ਵੀ ਕੋਈ ਸਿੱਖ ਹੈ, ਵੀ ਕੋਈ ਭਗਤ ਹੈ, ਪਰ ਸਾਧ ਸੰਗਤ ਜੀ ਐਵੇਂ ਜੇ ਗੁਰੂ ਦੇ ਜਿਹੜੇ ਸਿੱਖ ਹੁੰਦੇ ਨੇ ਉਹਨਾਂ ਦੇ ਚਰਨਾਂ ਵਿੱਚ ਇਹ ਸਾਰੀ ਵਸਤੂਆਂ ਰੁਲਦੀਆਂ ਫਿਰਦੀਆਂ। ਇਹ ਰਿੱਧੀਆਂ ਸਿੱਧੀਆਂ ਜਿਹੜੀਆਂ ਨੇ, ਰਿੱਧ ਸਿੱਧ ਅਵਰਾ ਸਾਧ ਭਗਤ ਜਿਹੜੇ ਨੇ ਇਹਨੂੰ ਅੰਗੀਕਾਰ ਨਹੀਂ ਕਰਦੇ, ਕਿਉਂ? ਉਹ ਕਹਿੰਦੇ ਨੇ ਇਹ ਅਵਰਿਆਂ ਲੋਕਾਂ ਦਾ ਕੰਮ ਹੈ। ਸੋ ਸਾਧ ਸੰਗਤ ਜੀ ਐਸੀ ਕਿਰਪਾ ਹੋਈ ਕਿ ਕਵੀ ਜੀ ਕਹਿੰਦੇ ਨੇ ਇੱਕ ਧੂੜ ਦੇ ਕਣ ਤੋਂ ਸੁਮੇਰ ਪਰਬਤ ਬਣਾ ਦਿੱਤਾ, ਭਾਵ ਸਰਬ ਸੁੱਖ ਦੇ ਦਿੱਤੇ, ਹਰ ਤਰ੍ਹਾਂ ਦੀ ਤਾਕਤ ਸਤਿਗੁਰਾਂ ਨੇ ਦੇ ਦਿੱਤੀ। ਹੱਥ ਜੋੜ ਪੁਨ ਬੰਧਨ ਕੀ ਨਸ ਮਹਾਮਿਤ ਗੁਰ ਮਹਿਮਾ ਚੀ ਨਸ। ਜਦੋਂ ਸਰਵ ਗੁਣ ਸੰਪੰਨ ਹੋ ਗਿਆ, ਐਸੀ ਕਿਰਪਾ ਹੋਈ, ਉਹ ਪਰਮਾਤਮਾ ਜਿਹੜਾ ਆਪ ਹੀ ਅੰਦਰ ਜਿਹੜਾ ਉਤਰਿਆ ਸੀ ਉਹ ਪ੍ਰਗਟ ਹੋ ਗਿਆ, ਬ੍ਰਹਮ ਦਾ ਬੋਧ ਹੋ ਗਿਆ, ਸਾਧ ਸੰਗਤ ਜੀ ਫਿਰ ਹੱਥ ਜੋੜੇ ਔਰ ਬੰਦਨ ਕੀਤੀ, ਨਮਸਕਾਰ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ। ਮਹਾ ਅਮਿਤ ਗੁਰ ਮਹਿਮਾ ਚੀਨਸ, ਜਿਹੜੀ ਕਿ ਮਿਤ ਤੋਂ ਬਾਹਰ ਹੈ, ਜਿਹਦਾ ਕਿ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਜਿਹੜੀ ਸਤਿਗੁਰੂ ਜੀ ਦੀ ਮਹਿਮਾ ਨੂੰ ਗਿਣਿਆ ਨਹੀਂ ਜਾ ਸਕਦਾ, ਜਿਹਨੂੰ ਤੋਲਿਆ ਨਹੀਂ ਜਾ ਸਕਦਾ, ਮਿਣਿਆ ਨਹੀਂ ਜਾ ਸਕਦਾ, ਅਜਿਹੀ ਗੁਰੂ ਦੀ ਮਹਿਮਾ ਜਦੋਂ ਇਹ ਸਾਰਾ ਗਿਆਨ ਅੰਦਰ ਪ੍ਰਗਟ ਹੋਇਆ ਤੇ ਫਿਰ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਜਦੋਂ ਮਹਿਮਾ ਜਾਣ ਲਈ, ਉਸ ਵਕਤ ਮਨ ਵਿੱਚ ਆਇਆ ਕਿ ਹੇ ਭਗਵਾਨ, ਮੇਰੇ ਸਤਿਗੁਰੂ ਐਸੀ ਦਾਤ ਮੈਨੂੰ ਦੇ ਦਿੱਤੀ ਏ। ਹੁਣ ਭਾਈ ਮੇਹੇ ਕੋਲ ਕੋਈ ਐਸੀ ਚੀਜ਼ ਨਹੀਂ ਸੀ ਜਿਹੜੀ ਸਤਿਗੁਰੂ ਨੂੰ ਅਰਪਣ ਕਰ ਸਕੇ। ਉਸ ਵਕਤ ਫਿਰ ਕੀ ਕੀਤਾ, ਜਿਹਦੇ ਬਾਰੇ ਗੁਰਬਾਣੀ ਚ ਪਾਠ ਆਉਂਦਾ, ਤੂੰ ਚਉ ਸੱਜਣ ਮੈਡਿਆ ਡੇਈ ਸਿਸ ਉਤਾਰ। ਇੱਕ ਕਵੀ ਜਦੋਂ ਕੋਈ ਕਵਿਤਾ ਰਚਦਾ, ਉਸ ਵਕਤ ਉਹ ਕਵਿਤਾ ਦੇ ਵਿੱਚ ਕਈ ਤਰ੍ਹਾਂ ਦੀ ਕੁੰਡੀਆਂ ਹੋਣਗੀਆਂ, ਉਹਦੇ ਦਿਮਾਗ ਦੀ ਉਪਜ ਹੈ। ਉਹਦਾ ਦਿਮਾਗ ਕਹੇਗਾ ਇਹ ਤੁਕ ਜਿਹੜੀ ਤੁਕਾਂਤ ਵਧੀਆ ਨਹੀਂ, ਇਹਨੂੰ ਸਾਫ਼ ਕਰ, ਇੱਕ ਹੋਰ ਤੁਕ ਲਿਖ। ਉਹਦਾ ਦਿਮਾਗ ਕਹੇਗਾ ਅੱਖਰ ਘਟਦੇ ਵਧਦੇ ਨੇ। ਉਹਦਾ ਦਿਮਾਗ ਕਹੇਗਾ ਚਾਲ ਵਿੱਚ ਪੂਰੀ ਨਹੀਂ ਆਉਂਦੀ, ਇਹ ਸੁਰ ਵਿੱਚ ਨਹੀਂ ਤਾਲ ਵਿੱਚ ਬੈਠਦੀ ਨਹੀਂ। ਪਰ ਸਾਧ ਸੰਗਤ ਜੀ ਜਿਹੜੇ ਭਗਤ ਹੁੰਦੇ ਨੇ ਨਾ, ਉਹਨਾਂ ਤੇ ਜਦੋਂ ਕਿਰਪਾ ਹੁੰਦੀ ਫਿਰ ਉਹਦੇ ਅੰਦਰੋਂ ਆਵਾਜ਼ ਆਉਂਦੀ ਏ। ਉਹਨਾਂ ਨੇ ਫਿਰ ਕਿਹਾ ਹੇ ਪਰਮਾਤਮਾ, ਭਾਈ ਮੇਹਾਂ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਫਿਰ ਸੀਸ ਨਿਵਾਉਂਦਾ, ਤੇ ਉਹ ਸੀਸ ਨਿਵਾਉਣ ਦਾ ਮਤਲਬ ਕੀ ਹੈ? ਉਹ ਫਿਰ ਅੰਦਰੋਂ ਆਵਾਜ਼ ਆਵੇ, ਹੇ ਮੇਰੇ ਸਤਿਗੁਰੂ, ਇਹ ਸਭ ਕੁਛ ਤੇ ਤੇਰਾ ਹੈ, ਕਿਤੇ ਬਚਨ ਕਰ, ਇਹ ਆਪਣਾ ਸੀਸ ਵੀ ਉਤਾਰ ਕੇ ਤੈਨੂੰ ਦੇ ਦਈਏ। ਅਸਲ ਵਿੱਚ ਜਦੋਂ ਇਹ ਭਾਵ ਅੰਦਰ ਪੈਦਾ ਹੋ ਜਾਵੇ, ਉਸ ਵਕਤ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ। ਇੱਥੇ ਫਿਰ ਭਾਈ ਮੇਹੇ ਨੇ ਜਦੋਂ ਸਤਿਗੁਰੂ ਜੀ ਦੀ ਬੜੀ ਹੀ ਵੱਡੀ ਕੀਰਤੀ ਨੂੰ, ਮਹਿਮਾ ਨੂੰ, ਜਸ ਨੂੰ ਜਾਣਿਆ, ਫਿਰ ਚਰਨਾਂ ਚ ਨਮਸਕਾਰ ਕੀਤੀ। ਦੱਖਣੀ ਬੈਲ ਹੁਤੋ ਗੁਰ ਡੇਰੇ ਸੁੰਦਰ ਤਨ ਪਰਮਾਨ ਬਡੇਰੇ ਮੇਹ ਕੋ ਸੋ ਬਖਸ਼ਿਸ਼ ਕੀਨ ਦੀਰ ਗਏ ਕਦਮ ਮੋਦੀਨ। ਸਤਿਗੁਰੂ ਜੀ ਜਿਹੜੇ ਕਿ ਪੂਰੇ ਤਰੁੱਠੇ ਹੋਏ ਨੇ ਭਾਈ ਮੇਹੇ ਦੇ ਉੱਤੇ, ਸਤਿਗੁਰੂ ਜੀ ਕੋਲ ਇੱਕ ਬੈਲ ਸੀ ਜਿਹੜਾ ਕਿ ਦੱਖਣੀ ਬੈਲ ਦੱਸਿਆ ਗਿਆ, ਦੱਖਣ ਦਿਸ਼ਾ ਤੋਂ, ਜਿਹਦੇ ਬਾਰੇ ਦੱਸਿਆ ਕਿ ਬੜਾ ਹੀ ਰਿਸ਼ਟ ਪੁਸ਼ਟ ਬੈਲ ਸੀ। ਸਤਿਗੁਰੂ ਜੀ ਨੇ ਇੱਕ ਤੇ ਉਹ ਦਿੱਤਾ ਭਾਈ ਮੇਹੇ ਨੂੰ, ਉਸ ਤੋਂ ਬਾਅਦ ਇੱਕ ਬੜਾ ਵੱਡਾ ਦਮਾਮਾ ਭਾਵ ਇੱਕ ਨਗਾਰਾ ਦਿੱਤਾ, ਇੱਕ ਝੰਡਾ ਭਗਵੋ ਬਨਵਾਇਓ ਮੇਹਾ ਭਾ ਮਹੰਤ ਹਰ ਖਾਇਓ, ਇੱਕ ਭਗਵੇ ਰੰਗ ਦਾ ਝੰਡਾ ਸਤਿਗੁਰੂ ਜੀ ਨੇ ਉਹਨੂੰ ਦਿੱਤਾ। ਤੇ ਉਸ ਵਕਤ ਭਾਈ ਮੇਹਾ ਜਿਹੜਾ, ਮੇਹਾ ਭਾ ਮਹੰਤ ਭਾਵ ਭਾਈ ਮੇਹੇ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਸੰਤਾਂ ਦਾ ਸੰਤ ਭਾਵ ਸਭ ਤੋਂ ਉੱਚੀ ਪਦਵੀ ਦੇ ਕੇ ਮਹੰਤ ਬਣਾ ਦਿੱਤਾ, ਔਰ ਭਾਈ ਮੇਹਾ ਸਤਿਗੁਰੂ ਜੀ ਦੇ ਕੋਲੋਂ ਸੇਵਾ ਕਰਕੇ ਗੁਰੂ ਘਰ ਦੇ ਵਿੱਚ ਕਰੜੀ ਘਾਲਣਾ ਕਰਕੇ ਉਹਦਾ ਫਲ ਲੈ ਕੇ ਭਾਵ ਬਹੁਤ ਖੁਸ਼ ਹੋਇਆ। ਹਤੇ ਕਸ਼ਟ ਲੈ ਦਾਨ ਮਹਾਨਾ ਸਤਿਗੁਰ ਪਾਰ ਬ੍ਰਹਮ ਕਰ ਜਾਣਾ। ਬੜਾ ਵੱਡਾ ਮਹਾਨ ਦਾਨ ਗੁਰੂ ਘਰ ਵਿੱਚੋਂ ਮਿਲਿਆ ਸੀ। ਭਾਈ ਮੇਹਾਂ ਜਿਹੜੇ ਇਹਦੇ ਗੁਰੂ ਸਵਾਰੇ ਉਹ ਸਾਰੇ ਕਸ਼ਟ ਦੂਰ ਹੋ ਗਏ, ਭਾਵ ਇੱਕ ਅਜਿਹੀ ਅਵਸਥਾ ਵਿੱਚ ਗੁਰੂ ਜੀ ਨੇ ਬਿਠਾ ਦਿੱਤਾ ਜਿੱਥੇ ਜਾ ਕੇ ਸੋਨਾ ਕੀ ਤੇ ਮਿੱਟੀ ਕੀ ਸਭ ਇੱਕ ਬਰਾਬਰ, ਜਿੱਥੇ ਦੁੱਖ ਕੀ ਸੁੱਖ ਕੀ ਸਭ ਇੱਕ ਬਰਾਬਰ, ਜਿੱਥੇ ਮੇਰਾ ਤੇਰਾ ਸਭ ਮਿਟ ਗਿਆ, ਜਿੱਥੇ ਕਿ ਕਿਸੇ ਦੇ ਵਿੱਚ ਫਿਰ ਦੁਸ਼ਮਣਤਾ ਹੀ ਨਹੀਂ ਨਜ਼ਰ ਆਉਂਦੀ, ਜਿੱਥੇ ਕਿਸੇ ਵਿੱਚ ਫਿਰ ਕੋਈ ਦੋਸ਼ ਨਜ਼ਰ ਨਹੀਂ ਆਉਂਦੇ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭ ਨੂੰ ਕੇ ਸਾਜਨ, ਭਾਵ ਐਸੀ ਕਿਰਪਾ ਹੋ ਗਈ ਕਿ ਸਾਰਿਆਂ ਨੂੰ ਆਪਣਾ ਮਿੱਤਰ ਬਣਾ ਲਿਆ ਤੇ ਆਪ ਸਾਰਿਆਂ ਦਾ ਸੱਜਣ ਬਣ ਗਿਆ। ਇਹ ਜਿਹੜੀ ਸਤਿਗੁਰੂ ਜੀ ਕਿਰਪਾ ਕੀਤੀ ਹੈ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭ ਨਾ ਕੇ ਸਾਜਨ, ਬੜਾ ਔਖਾ ਹੈ ਕਿਉਂਕਿ ਅਸੀਂ ਮੰਨ ਲਓ ਕਿਸੇ ਨੂੰ ਆਪਣਾ ਮਿੱਤਰ ਬਣਾ ਲਈਏ, ਜੀ ਇਹ ਮੇਰਾ ਮਿੱਤਰ ਹੈ, ਇਹ ਮੇਰਾ ਆਪਣੇ, ਪਰ ਕੀ ਇਹ ਗੱਲ ਦਾ ਸਬੂਤ ਦੇ ਦਿਆਂਗੇ ਅਸੀਂ, ਕੀ ਗਰੰਟੀ ਹੈ ਕਿ ਉਹ ਸਾਹਮਣੇ ਵਾਲਾ ਵੀ ਸਾਨੂੰ ਚੰਗਾ ਸਮਝ ਲਵੇ। ਥੋੜਾ ਧਿਆਨ ਦੇਣਾ ਕਿ ਅਸੀਂ ਤੇ ਆਪਣੇ ਵੱਲੋਂ ਕਹਿ ਰਹੇ ਹਾਂ ਕਿ ਇਹ ਮੇਰਾ ਆਪਣੇ, ਪਰ ਉਹਦੇ ਮਨ ਦੇ ਵਿੱਚ ਭਾਵ ਕਿਵੇਂ ਪੈਦਾ ਹੋਵੇ ਕਿ ਉਹ ਵੀ ਸਾਨੂੰ ਆਪਣਾ ਸਮਝ ਲਵੇ, ਬੜੀ ਔਖੀ ਗੱਲ ਹੈ। ਕਿਉਂਕਿ ਇੱਕ ਆਮ ਇਨਸਾਨ ਭਾਵੇਂ ਇਹ ਨਾ ਕਰੇ, ਪਰ ਜਿਹਦੇ ਉੱਤੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ, ਜਿਹੜਾ ਆਪ ਹੀ ਪਰਮੇਸ਼ਵਰ ਦਾ ਰੂਪ ਬਣ ਜਾਂਦਾ ਹੈ, ਫਿਰ ਸਾਧ ਸੰਗਤ ਜੀ ਉਹਦੇ ਉੱਤੇ ਕਿਰਪਾ ਹੋ ਜਾਂਦੀ ਹੈ। ਕਿਉਂਕਿ ਇਨਸਾਨ ਜਿਹੜਾ ਜਦੋਂ ਪਰਮੇਸ਼ਵਰ ਦੇ ਸਾਹਮਣੇ ਆ ਜਾਏ, ਜਦੋਂ ਗੁਰੂ ਦੇ ਸਾਹਮਣੇ ਆ ਜਾਏ, ਜਦੋਂ ਉਸ ਅਪਾਰ ਸ਼ਕਤੀ ਅਸੀਮ ਸ਼ਕਤੀ ਦੇ ਸਾਹਮਣੇ ਆਵੇ, ਉੱਥੇ ਆ ਕੇ ਇਨਸਾਨ ਨਤਮਸਤਕ ਹੋ ਜਾਂਦਾ, ਉੱਥੇ ਆ ਕੇ ਕਿੰਤੂ ਪਰੰਤੂ ਨਹੀਂ ਕਰ ਸਕਦਾ। ਕਿਉਂਕਿ ਸਤਿਗੁਰੂ ਜਿਹੜਾ ਉਹ ਸ਼ਕਤੀ ਹੀ ਐਸੀ, ਤਾਕਤ ਹੀ ਐਸੀ ਏ, ਇਹਦੇ ਸਾਹਮਣੇ ਆ ਕੇ ਇਨਸਾਨ ਜਿਹੜਾ ਬਿਲਕੁਲ ਨੀਵਾਂ ਹੋ ਜਾਂਦਾ। ਔਰ ਜਦੋਂ ਐਸਾ ਇਨਸਾਨ ਜਿਹੜਾ ਗੁਰੂ ਨਾਲ ਮਿਲਿਆ ਹੋਵੇ ਇੱਕ ਮਿਕ ਹੋ ਜਾਵੇ, ਇਹ ਉਹਦੇ ਵਾਸਤੇ ਲਿਖੀਆਂ ਗਈਆਂ ਨੇ ਤੁਕਾਂ ਕਿ ਉਹਨੇ ਦੂਸਰਿਆਂ ਨੂੰ ਵੀ ਆਪਣਾ ਮਿੱਤਰ ਬਣਾ ਲਿਆ ਤੇ ਦੂਸਰੇ ਲੋਕਾਂ ਦੇ ਹਿਰਦੇ ਵਿੱਚ ਵੀ ਉਹਦੇ ਪ੍ਰਤੀ ਮਿੱਤਰਤਾ ਹੀ ਪੈਦਾ ਹੋ ਗਈ, ਕਿਉਂਕਿ ਉਹ ਲੋਕ ਉਹਦੇ ਪ੍ਰਭਾਵ ਦੇ ਵਿੱਚ ਆ ਕੇ ਆਪਣਾ ਸਾਰਾ ਬੁਰਾ ਕਰਮ ਭੁੱਲ ਜਾਂਦੇ ਨੇ, ਆਪਣਾ ਬੁਰਾ ਸੁਭਾਅ ਜਿਹੜਾ ਉਹਨਾਂ ਦਾ ਭੁੱਲ ਜਾਂਦਾ, ਔਰ ਉੱਥੇ ਇੱਕ ਸਾਧੂਤਵ ਪੈਦਾ ਹੋ ਜਾਂਦਾ। ਇੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਭਾਈ ਮੇਹੇ ਤੇ ਜਦੋਂ, ਤੇ ਉਸ ਵਕਤ ਸਾਧ ਸੰਗਤ ਜੀ ਉਹਨਾਂ ਨੇ ਫਿਰ ਬਖਸ਼ਿਸ਼ ਕਿਰਪਾ ਦੇ ਘਰ ਨੂੰ ਸਤਿਗੁਰੂ ਨੂੰ ਪੂਰਨ ਪਾਰ ਬ੍ਰਹਮ ਕਰਕੇ ਜਾਣ ਲਿਆ। ਉਹਨਾਂ ਨੂੰ ਪਤਾ ਉਸ ਵਕਤ ਪਰਪੱਕ ਹੋ ਗਿਆ ਕਿ ਇਹ ਸਰਬ ਦਾਤਾਂ ਦਾ ਦੇਣ ਵਾਲਾ ਹੈ, ਇਹੀ ਪਾਰ ਬ੍ਰਹਮ ਹੈ, ਇਹੀ ਅਕਾਲ ਪੁਰਖ ਹੈ, ਸਭ ਕੁਛ ਇਹੀ ਹੈ। ਵਿਚਰਤ ਭਇਓ ਮਹਾਮਤੀ ਤੀਰ, ਪ੍ਰਥਮ ਕਰਿਓ ਚੇਲਾ ਲਖਮੀਰ। ਉਸ ਵਕਤ ਭਾਈ ਮੇਹਾਂ ਜਿਹੜਾ ਫਿਰ ਸਤਿਗੁਰੂ ਜੀ ਕਿਰਪਾ ਕੀਤੀ ਜਦੋਂ ਇਹਦੇ ਤੇ, ਫਿਰ ਵਿਚਰਦਾ ਫਿਰਦਾ ਭਾਵ ਸਾਰੇ ਦੁਨੀਆਂ ਦੇ ਪਾਸੇ, ਕਿਉਂਕਿ ਬ੍ਰਹਮ ਗਿਆਨ ਜਦੋਂ ਮਿਲ ਗਿਆ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਗਰੀਬ ਨਵਾਜ ਜੀ ਸੁਖਮਨੀ ਸਾਹਿਬ ਵਿੱਚ ਪੰਜਵੇਂ ਪਾਤਸ਼ਾਹ ਫੁਰਮਾਨ ਕਰਦੇ ਨੇ, ਜਿਹਦੇ ਅੰਦਰ ਬ੍ਰਹਮ ਦਾ ਬੋਧ ਹੋ ਗਿਆ, ਬ੍ਰਹਮ ਦਾ ਪ੍ਰਗਟਾਵਾ ਹੋ ਗਿਆ, ਜਿਹੜਾ ਉਹਦੇ ਨਾਲ ਇੱਕ ਮਿਕ ਹੋ ਗਿਆ, ਫਿਰ ਉਹਦੇ ਅੰਦਰ ਉਤਸ਼ਵ ਇੱਕ ਖੁਸ਼ੀ ਪੈਦਾ ਹੁੰਦੀ ਏ, ਇੱਕ ਚਾਹ ਪੈਦਾ ਹੋ ਜਾਂਦਾ ਕਿ ਉਹ ਸਰਬ ਵਕਤ ਹਰ ਵਕਤ ਸਾਰਿਆਂ ਦਾ ਭਲਾ ਕਰੇ। ਭਾਈ ਮੇਹਾਂ ਜਿਹੜਾ ਇਹਦੇ ਤੇ ਵੀ ਅਜਿਹੀ ਕਿਰਪਾ ਸੀ, ਇਹ ਦੁਨੀਆਂ ਦਾ ਲੁਕਾਈ ਦਾ ਭਲਾ ਕਰਨ ਵਾਸਤੇ ਹਰ ਇੱਕ ਜਗ੍ਹਾ ਜਾਂਦੇ ਨੇ। ਫਿਰ ਉਸ ਵਕਤ ਕਵੀ ਜੀ ਲਿਖਦੇ ਨੇ, ਸਭ ਤੋਂ ਪਹਿਲਾਂ ਇਹਨਾਂ ਨੇ ਜਿਹਦਾ ਭਲਾ ਕੀਤਾ, ਇੱਕ ਚੇਲਾ ਬਣਾਇਆ ਜਿਹਦਾ ਨਾਮ ਇਤਿਹਾਸ ਵਿੱਚ ਭਾਈ ਲਖਮੀਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਪਾਦਕਾ ਕਰੀ ਪੂਜਾਵਨ, ਗੁਰ ਮਹਿਮਾ ਬੜ ਕੀਨ ਜਨਾਵਨ। ਫਿਰ ਸਭ ਤੋਂ ਉੱਤਮ ਗੱਲ ਕੀ, ਜਦੋਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਰਵ ਗੁਣ ਸੰਪੰਨ ਕਰ ਦਿੱਤਾ, ਹਰ ਇੱਕ ਸ਼ਕਤੀ ਕੋਲ ਹੈ, ਜਦੋਂ ਸਾਰਾ ਕੁਛ ਇਸ ਤਰ੍ਹਾਂ ਨਜ਼ਰ ਆ ਰਿਹਾ ਹੈ ਜਿਸ ਤਰ੍ਹਾਂ ਕਿ ਤਲੀ ਦੇ ਉੱਤੇ ਆਵਲਾ ਰੱਖਿਆ ਹੋਵੇ, ਔਰ ਇਨਸਾਨ ਉਸ ਆਵਲੇ ਨੂੰ ਹਰ ਪਾਸਿਓਂ ਵੇਖ ਸਕਦਾ ਹੈ ਨਿਗਾਹ ਮਾਰ ਕੇ, ਉਹਦਾ ਇੱਕ ਇੱਕ ਕੋਨਾ ਜਿਹੜਾ ਉਹਦੀ ਹਰ ਪਾਸਿਓਂ ਗੁਲਾਈ ਇਨਸਾਨ ਜਿਵੇਂ ਵੇਖ ਸਕਦਾ। ਗੁਰੂ ਸਵਾਰਿਓ, ਜਦੋਂ ਭਾਈ ਮੇਹੇ ਤੇ ਕਿਰਪਾ ਹੋਈ, ਇਹਨੂੰ ਸਾਰੀ ਸੋਝੀ ਆ ਗਈ। ਹਰ ਇੱਕ ਦੇ ਦਿਲ ਦੀ ਗੱਲ ਜਾਣ ਸਕਦਾ, ਹਰ ਇੱਕ ਸਮੇਂ ਦੀ, ਹਰ ਇੱਕ ਦੇਸ਼ ਦੀ, ਹਰ ਇੱਕ ਇਲਾਕੇ ਦੀ ਗੱਲ, ਇਹਨੂੰ ਕੋਈ ਇਹਦੇ ਅੱਗੇ ਛੁਪੀ ਨਾ ਰਹਿ ਗਈ। ਤੇ ਇੱਥੇ ਆ ਕੇ ਫਿਰ ਧਿਆਨ ਦੇਣਾ, ਜ਼ਿਆਦਾਤਰ ਕੀ ਹੁੰਦਾ, ਜਦੋਂ ਇਨਸਾਨ ਦੇ ਕੋਲ ਜਬ ਕਛ ਪਾਵੇ ਤਬ ਗਰਬ ਕਰਦਾ ਹੈ। ਐਸਾ ਕੋ ਜਨਮਿਓ ਭਵ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਕਵੀ ਤੁਲਸੀ ਜੀ ਔਰ ਸਾਹਿਬ ਦੇ ਪਵਿੱਤਰ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਦਰਜ ਨੇ ਕਿ ਜਦੋਂ ਇਨਸਾਨ ਨੂੰ ਕੁਛ ਪ੍ਰਾਪਤੀ ਹੋ ਜਾਏ ਜ਼ਿਆਦਾਤਰ ਡੋਲ ਜਾਂਦੇ ਨੇ। ਐਸੇ ਲੋਕ ਵੀ ਨੇ ਜਿਹੜੇ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ। ਸਾਧ ਸੰਗਤ ਜੀ, ਜਿਹੜਾ ਸਾਨੂੰ ਗੁਰੂ ਦੇ ਨਾਲ ਨਹੀਂ ਜੋੜਦਾ, ਸਿਰਫ ਆਪਣੇ ਨਾਲ ਜੋੜਦਾ, ਜਿਹੜਾ ਕਿ ਸਾਨੂੰ ਸਤਿਗੁਰੂ ਤੱਕ ਨਹੀਂ ਲਿਜਾਂਦਾ, ਸਿਰਫ ਆਪਣੇ ਤੱਕ ਜੋੜ ਕੇ ਆਪਣੀ ਗੱਦੀਆਂ ਨੂੰ ਚਲਾਉਂਦਾ, ਬਿਲਕੁਲ ਅਜਿਹੇ ਸੰਤ ਦੇ ਕੋਲ ਜਾਣ ਦਾ ਫਾਇਦਾ ਨਹੀਂ, ਕਿਉਂਕਿ ਸਾਧ ਸੰਗਤ ਜੀ ਉਹਨੇ ਭਲਾ ਨਹੀਂ ਸਾਡਾ ਕੋਈ ਕਰਨਾ। ਉਹ ਤੇ ਸਿਰਫ ਆਪਣੀ ਗੱਦੀਆਂ ਨੂੰ ਵਧਾਉਣ ਦਾ ਕਰਮ ਕਰ ਰਹੇ ਨੇ। ਜਿਹੜਾ ਇਨਸਾਨ ਸੰਤ ਤੇ ਉਹ ਹੈ ਜਿਹੜਾ ਗੁਰੂ ਦੇ ਨਾਲ ਜੋੜੇ। ਸੰਤ ਉਹ ਹੈ, ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾਹ ਨਾਮ ਜਪਾਵੇ। ਜਿਹੜਾ ਐਸਾ ਸਿੱਖ ਹੋਵੇ, ਆਪ ਨਾਮ ਜਪੇ, ਹੋਰਾਂ ਨੂੰ ਜਪਾਵੇ ਤੇ ਗੁਰੂ ਨਾਲ ਜੋੜੇ। ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਮੈਂ ਉਸ ਗੁਰੂ ਦੇ ਸਿੱਖ ਦੇ ਚਰਨਾਂ ਦੀ ਧੂੜੀ ਨੂੰ ਮੰਗਦਾ ਹਾਂ। ਭਾਈ ਮੀਹਾਂ, ਇਹਦੇ ਤੇ ਐਸੀ ਕਿਰਪਾ ਸੀ। ਫਿਰ ਸਾਧ ਸੰਗਤ ਜੀ, ਇਹ ਨਹੀਂ ਕਿ ਆਪਣਾ ਆਪ ਜਣਾ ਕੇ ਉੱਥੇ ਇਹ ਹੀ ਦੱਸ ਦੇਵੇ ਕਿ ਮੈਂ ਹੀ ਗੁਰੂ ਹਾਂ। ਉਸ ਵਕਤ ਇਹਨਾਂ ਨੇ ਕੀ ਕੀਤਾ, ਜਿਹੜੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ, ਜਿਹੜੇ ਲੋਕਾਂ ਨੂੰ ਭੁੱਲੇ ਭਟਕਿਆਂ ਨੂੰ ਸਿੱਧੇ ਰਾਹ ਪਾਉਂਦੇ ਨੇ। ਭਾਈ ਮੇਹਾਂ ਜੀ ਫਿਰ ਨੌਵੇਂ ਨਾਨਕ ਬਾਰੇ ਦੱਸਦੇ ਨੇ ਕਿ ਇਸ ਤਰ੍ਹਾਂ ਮੌਕੇ ਦੇ ਮਾਲਕ ਨੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ। ਫਿਰ ਉਸ ਵਕਤ ਕਵੀ ਜੀ ਕਹਿੰਦੇ ਨੇ, ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜਿਹੜੀ ਚਰਨਾਂ ਦੀਆਂ ਖੜਾਵਾਂ ਨੇ, ਉਹਨਾਂ ਦੀ ਪੂਜਾ ਫਿਰ ਉਹਨਾਂ ਲੋਕਾਂ ਤੋਂ ਕਰਾਈ, ਭਾਵ ਗੁਰੂ ਜੀ ਦੇ ਚਰਨਾਂ ਦੀ ਪੂਜਾ ਕਰਵਾਈ। ਇਸ ਪ੍ਰਕਾਰ ਕਰਕੇ ਗੁਰ ਸੇਵਾ ਪਾ ਮਹੰਤ ਮੇਹਾਂ ਸੁਖ ਲੇਵਾ। ਕਵੀ ਜੀ ਦੱਸਦੇ ਨੇ ਕਿ ਇਸ ਤਰ੍ਹਾਂ ਭਾਈ ਮੇਹਾਂ ਜਿਹੜਾ, ਇਹਦੀ ਸਾਰੀ ਘਾਲਣਾ ਜਿਹੜੀ ਏ, ਇਹਨੇ ਬਹੁਤ ਹੀ ਕਰੜੀ ਘਾਲਣਾ ਕੀਤੀ ਗੁਰੂ ਘਰ ਵਿੱਚ। ਔਰ ਸਤਿਗੁਰੂ ਵੀ ਐਸਾ, ਜਦੋਂ ਇਹਦੇ ਚਰਨਾਂ ਵਿੱਚ ਆ ਕੇ ਕੁਛ ਕੀਤਾ ਜਾਵੇ, ਇੱਕ ਤਿਲ ਨਹੀਂ ਭੰਨੈ ਘਾਲਿਆ। ਗੁਰੂ ਦੇ ਨਾਮ ਦੇ ਉੱਤੇ ਸਤਿਗੁਰੂ ਦੀ ਓਟ ਲੈ ਕੇ ਸਾਧ ਸੰਗਤ ਜੀ, ਤਿਲ ਕਿੰਨਾ ਕੁ ਹੁੰਦਾ, ਬਿਲਕੁਲ ਛੋਟੀ ਜੀ ਚੀਜ਼ ਹੈ ਇੱਕ ਤਿਲ। ਇੰਨਾ ਕੁ ਵੀ ਕਰਮ ਜਿਹੜਾ ਇਨਸਾਨ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰ ਲਵੇ ਗੁਰੂ ਦੇ ਹੁਕਮ ਵਿੱਚ, ਤੇ ਸਤਿਗੁਰੂ ਕਹਿੰਦੇ ਨੇ ਉਸ ਇਨਸਾਨ ਦੀ ਇੰਨੀ ਕੁ ਵੀ ਘਾਲਣਾ ਨੂੰ ਗੁਰੂ ਕਦੀ ਵਿਅਰਥ ਨਹੀਂ ਗਵਾਉਂਦਾ। ਤੇ ਭਾਈ ਮੇਹੇ ਤੇ ਬੜੀ ਵੱਡੀ ਕਿਰਪਾ ਹੋਈ ਸੀ, ਇਹਨੇ ਗੁਰੂ ਘਰ ਵਿੱਚ ਤੇ ਬੜੀ ਵੱਡੀ ਸੇਵਾ ਕੀਤੀ ਸੀ, ਜਿਹਦੇ ਕਰਕੇ ਗੁਰੂ ਜੀ ਨੇ ਇਸ ਤਰ੍ਹਾਂ ਇਹਨਾਂ ਦੇ ਉੱਤੇ ਬਖਸ਼ਿਸ਼ ਕੀਤੀ। ਦੋਨੋਂ ਲੋਕਾਂ ਨੇ ਕੀ ਵਡਿਆਈ, ਗੁਰ ਸੇਵਾ ਤੇ ਤਤ ਛਿੰਨ ਪਾਈ। ਕਵੀ ਜੀ ਕਹਿੰਦੇ ਨੇ, ਇਸ ਗੁਰੂ ਦੇ ਸਿਦਕੀ ਸਿੱਖ ਨੇ ਐਸੀ ਕਿਰਪਾ ਹੋਈ, ਗੁਰੂ ਘਰ ਵਿੱਚ ਸੇਵਾ ਕੀਤੀ, ਫਿਰ ਸਤਿਗੁਰੂ ਦਾਤੇ ਨੇ ਦੋਵੇਂ ਲੋਕਾਂ ਦੀ ਵਡਿਆਈ ਦੇ ਦਿੱਤੀ, ਤੇ ਗੁਰੂ ਸੇਵਾ ਦੇ ਨਾਲ ਇਹ ਜਿਹੜੀ ਪਦਵੀ ਇਹਨੂੰ ਤਤ ਛਿੰਨ ਵਿੱਚ ਮਿਲ ਗਈ। ਇਮ ਤਿਸ ਗ੍ਰਾਮ ਵਾਸ ਕੋ ਕਰਤੇ ਅਨੇਕ ਪ੍ਰਕਾਰਨ ਵਿਚਰਨ ਚਰਿਤੇ। ਇਸ ਤਰ੍ਹਾਂ ਸਤਿਗੁਰੂ ਜੀ ਇਸ ਨਗਰ ਵਿੱਚ ਬਖਸ਼ਿਸ਼ ਕਿਰਪਾ ਕਰਦੇ ਹੋਏ, ਵਿਚਰਦੇ ਹੋਏ, ਕਈ ਤਰ੍ਹਾਂ ਦੇ ਆਪਣੇ ਚਰਿੱਤਰ ਭਾਵ, ਆਪਣੇ ਕੋਤਕ ਇੱਥੇ ਕਰਦੇ ਹੋਏ। ਕਰਹਿ ਅਖੇਰ ਆਏ ਨਿਸ ਡੇਰੇ, ਸੰਗਤ ਦਰਸਹਿ ਪਹੁੰਚ ਕਨੇਰੇ। ਸਤਿਗੁਰੂ ਪਾਤਸ਼ਾਹ ਜੀ ਅਖੇਰ ਬ੍ਰਿਤੀ ਤੋਂ ਭਾਵ ਜੰਗਲ ਵਿੱਚ ਸ਼ਿਕਾਰ ਕਰਨ ਜਾਂਦੇ ਨੇ, ਔਰ ਬਾਅਦ ਵਿੱਚ ਜਦੋਂ ਵਾਪਸ ਡੇਰੇ ਆਉਂਦੇ ਨੇ, ਬਹੁਤ ਸਾਰੀ ਸੰਗਤ ਜੋ ਹੈ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀ ਹੈ। ਦਰਬ ਵਿਸਾਲ ਸੰਗਤਾਂ ਸਤਿਗੁਰ ਦੇਗ ਕਰਾਏ ਮਹਾਨੇ। ਸੰਗਤ ਜਿਹੜੀ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਹੁਤ ਸਾਰਾ ਧਨ ਲਿਆਉਂਦੀ ਹੈ, ਮੱਥਾ ਟੇਕਦੀ ਹੈ, ਪਰ ਸਤਿਗੁਰੂ ਜੀ ਉਹ ਧਨ ਨੂੰ ਸਾਧ ਸੰਗਤ ਦੇ ਵਾਸਤੇ ਲੰਗਰ ਦੇ ਰੂਪ ਵਿੱਚ ਖਰਚ ਦਿੰਦੇ ਹਨ, ਭਾਵ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਹੈ। ਤਊ ਦਰਬ ਇਕੱਠੋ ਬੋਹ ਹੋਏ, ਜਬ ਸਤਿਗੁਰ ਅਵਿਲੋਕਤ ਸੋਏ। ਫਿਰ ਵੀ ਸਾਧ ਸੰਗਤ ਜੀ, ਸਤਿਗੁਰੂ ਜੀ ਭਾਵੇਂ ਸਾਰਾ ਧਨ ਖਰਚਦੇ ਜਾ ਰਹੇ ਨੇ, ਫਿਰ ਵੀ ਧਨ ਦੌਲਤ ਇੰਨਾ ਕੁ ਹੋਇਆ ਕਿ ਗਰੀਬ ਨਵਾਜ ਜੀ ਨੇ ਜਦੋਂ ਦੇਖਿਆ, ਪਰ ਉਪਕਾਰ ਹੇਤ ਸੋ ਦੇਤ, ਕੂਪ ਕਹੂੰ ਕਿਤ ਬਾਗ ਲਗੇਤ। ਸਤਿਗੁਰੂ ਜੀ ਉਸ ਵਕਤ ਪਰ ਉਪਕਾਰ ਦੇ ਵਾਸਤੇ ਫਿਰ ਕੀ ਕਰਦੇ ਨੇ, ਕਿਸੇ ਪਾਸੇ ਖੂਹ ਲਵਾ ਦਿੰਦੇ ਨੇ ਔਰ ਕਿਸੇ ਪਾਸੇ ਬਾਗ ਲਵਾਏ। ਸਾਧ ਸੰਗਤ ਜੀ, ਜਿਹੜੇ ਸ੍ਰੇਸ਼ਟ ਪੁਰਸ਼ ਹੁੰਦੇ ਨੇ, ਚੰਗੇ ਇਨਸਾਨ ਹੁੰਦੇ ਨੇ, ਉਹ ਕੀ ਕਰਦੇ ਹੁੰਦੇ ਸੀ ਪਹਿਲੇ ਸਮੇਂ ਚ, ਜਦੋਂ ਕੋਈ ਭਲੇ ਦਾ ਕਰਮ ਕਰਨਾ ਜਾਂ ਕਿਸੇ ਪਾਸੇ ਖੂਹ ਲਵਾ ਦੇਣੇ, ਬੌਲੀਆਂ ਲਵਾ ਦੇਣੀਆਂ ਕਿ ਜਿਹੜਾ ਰਾਹਗੀਰ ਰਸਤੇ ਵਿੱਚੋਂ ਲੰਘਦਾ ਜਾਵੇ, ਪਿਆਸ ਲੱਗੀ ਹੋਏ ਤੇ ਉੱਥੋਂ ਪਾਣੀ ਪੀ ਲਵੇ, ਔਰ ਜਿਹੜਾ ਕਿਸੇ ਨੂੰ ਜਲ ਛਕਾਉਣਾ, ਇਹਦਾ ਤੇ ਪੁੰਨ ਬਹੁਤ ਹੀ ਵੱਡਾ ਦੱਸਿਆ ਗਿਆ, ਬਹੁਤ ਹੀ ਵੱਡਾ ਪੁੰਨ। ਭਾਈ ਕਨਈਆ ਜਿਹੜਾ ਉਹਨੇ ਜਲ ਹੀ ਛਕਾਇਆ ਸੀ ਤੇ ਸਤਿਗੁਰੂ ਗਰੀਬ ਨਵਾਜ ਜੀ ਨੇ ਆਪਣੇ ਸੀਨੇ ਨਾਲ ਲਾ ਲਿਆ ਸੀ ਤੇ ਬਖਸ਼ਿਸ਼ ਕਿਰਪਾ ਕੀਤੀ ਸੀ, ਤੇ ਉਸ ਤੋਂ ਬਾਅਦ ਸਤਿਗੁਰੂ ਜੀ ਬਾਗ ਲਾਉਂਦੇ ਨੇ ਕਿ ਜੇ ਕੋਈ ਰਾਹੀ ਕੋਈ ਇੱਥੋਂ ਜਾ ਰਿਹਾ ਹੈ ਭੁੱਖਾ ਹੈ ਤੇ ਉਹ ਇੱਥੋਂ ਫਲ ਤੋੜ ਕੇ ਛੱਕ ਕੇ ਆਪਣੀ ਭੁੱਖ ਨੂੰ ਮਿਟਾ ਲਵੇ। ਨਹ ਸਮੀਪ ਰਾਖੇ ਗੋਸਾਈ, ਜਿਉ ਆਵਤ ਤਿਉ ਦੇਤ ਚਲਾਈ। ਗੋਸਾਈ ਨਾਮ ਸਤਿਗੁਰੂ ਜੀ ਵਾਸਤੇ ਵਰਤਿਆ ਗਿਆ ਹੈ। ਗੋਸਾਈ ਭਾਵ ਧਰਤੀ ਦੇ ਮਾਲਕ, ਜਿਹੜੇ ਕਿ ਹਰ ਇੱਕ ਧਰਤੀ ਦੇ ਮਾਲਕ ਨੇ, ਔਰ ਇੱਥੇ ਤੱਕ ਸਿੱਖ ਦੇ ਹਿਰਦੇ ਰੂਪੀ ਜਿਹੜੀ ਧਰਤੀ ਹੈ ਸਾਧ ਸੰਗਤ ਜੀ, ਇੱਥੇ ਵੀ ਇੱਕੋ ਹੀ ਰਾਜ, ਇੱਕੋ ਹੀ ਹੁਕਮ ਚੱਲਦਾ, ਉਹ ਚੱਲਦਾ ਸਤਿਗੁਰੂ ਦਾ। ਜਦੋਂ ਹਨੂੰਮਾਨ ਦੀ ਗੱਲ ਕਰੀਏ, ਹਨੂੰਮਾਨ ਜਦੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਚਰਨਾਂ ਵਿੱਚ ਬੈਠਾ, ਵਿਭੀਸ਼ਣ ਜਿਹੜਾ ਉਹ ਸਮਾਂ ਐਸਾ ਸੀ ਜਦੋਂ ਲੰਕਾ ਨੂੰ ਜਿੱਤ ਕੇ ਰਾਵਣ ਨੂੰ ਮਾਰ ਕੇ ਅਯੁੱਧਿਆ ਦੇ ਵਿੱਚ ਪਹੁੰਚੇ ਨੇ, ਭਗਵਾਨ ਰਾਮ ਚੰਦਰ ਸਾਰਿਆਂ ਦਾ ਧੰਨਵਾਦ ਕਰਦੇ ਨੇ। ਵਿਭੀਸ਼ਣ ਨੇ ਇੱਕ ਬੜੀ ਕੀਮਤੀ ਮਾਲਾ ਜਦੋਂ ਭਗਵਾਨ ਨੂੰ ਦਿੱਤੀ, ਭਗਵਾਨ ਨੇ ਉਹ ਸੀਤਾ ਮਾਤਾ ਨੂੰ ਦੇ ਦਿੱਤੀ, ਸੀਤਾ ਨੇ ਉਹ ਜਿਹੜੀ ਮਾਲਾ ਸੀ ਆ ਕੇ ਹਨੂੰਮਾਨ ਨੂੰ ਜਦੋਂ ਦਿੱਤੀ, ਹਨੂੰਮਾਨ ਨੇ ਕੀ ਕੀਤਾ, ਮੋਤੀ ਇੱਕ ਵੇਖਦਾ, ਉਹਨੂੰ ਦੰਦ ਦੇ ਥੱਲੇ ਰੱਖ ਕੇ ਚੱਬ ਕੇ ਫਿਰ ਸੁੱਟ ਦਿੰਦਾ, ਕਰਦੇ ਕਰਦੇ ਸਾਰੀ ਮਾਲਾ ਇੱਦਾਂ ਤੋੜ ਦਿੱਤੀ। ਵਿਭੀਸ਼ਣ ਨੂੰ ਬੜਾ ਗੁੱਸਾ ਆਇਆ, ਉਹ ਕਹਿਣ ਲੱਗਾ ਇਹ ਕੀ ਕੀਤਾ, ਮਨ ਵਿੱਚ ਆਇਆ ਰਹਿਆ ਤੇ ਵਾਨਰ ਹੀ ਨਾ, ਤੈਨੂੰ ਕੀ ਪਤਾ ਕੀਮਤੀ ਚੀਜ਼ਾਂ ਦਾ। ਉਸ ਵਕਤ ਹਨੂੰਮਾਨ ਕਹਿਣ ਲੱਗਾ, ਇੱਥੇ ਮੈਂ ਨਾ ਕੁਛ ਹੋਰ ਚੀਜ਼ ਵੇਖ ਰਿਹਾ ਸੀ, ਕੋਈ ਛੁਪੀ ਹੋਈ ਚੀਜ਼ ਵੇਖ ਰਿਹਾ ਸੀ, ਸ਼ਾਇਦ ਉਹ ਮਿਲ ਜਾਵੇ। ਉੱਥੇ ਕਿਸੇ ਨੇ ਪੁੱਛਿਆ, ਵਿਭੀਸ਼ਣ ਨੇ ਪੁੱਛਿਆ ਕੀ ਵੇਖਦਾ ਸੀ, ਹਨੂੰਮਾਨ ਕਹਿਣ ਲੱਗਾ ਮੈਂ ਮੋਤੀਆਂ 'ਚ ਵੇਖਦਾ ਸੀ ਕਿਤੇ ਮੇਰੇ ਰਾਮ ਦਾ ਨਾਮ ਲਿਖਿਆ। ਸਾਧ ਸੰਗਤ ਜੀ, ਜਿਹੜੇ ਸਤਿਗੁਰੂ ਨੂੰ ਗੁਸਾਈ ਕਿਹਾ ਗਿਆ, ਪੂਰੀ ਧਰਤੀ ਦਾ ਮਾਲਕ ਹੈ ਜਿਹੜਾ ਭਗਵਾਨ, ਇਹ ਸਿੱਖਾਂ ਦੇ ਹਿਰਦੇ ਰੂਪੀ ਧਰਤੀ, ਇੱਥੇ ਵੀ ਉਹਦਾ ਹੁਕਮ ਚੱਲਦਾ। ਉਸ ਵਕਤ ਵਿਭੀਸ਼ਣ ਨੇ ਕਿਹਾ, ਜਿਹੜੇ ਰਾਮ ਨੂੰ ਤੂੰ ਇੰਨਾ ਜਾਣਦਾ ਕਿ ਤੇਰੇ ਅੰਦਰ ਵੀ ਉਹ ਹੈ, ਤੇ ਸਾਧ ਸੰਗਤ ਜੀ ਐਸਾ ਭਗਤ, ਉਸੇ ਵਕਤ ਆਪਣੀ ਛਾਤੀ ਨੂੰ ਚੀਰ ਕੇ ਵਿਖਾ ਦਿੱਤਾ ਜਿੱਥੇ ਭਗਵਾਨ ਸ਼੍ਰੀ ਰਾਮ ਚੰਦਰ ਤੇ ਮਾਤਾ ਸੀਤਾ ਵਿਰਾਜਮਾਨ ਨੇ, ਐਸੇ ਭਗਤ ਔਰ ਸਤਿਗੁਰੂ ਕਿਰਪਾ ਕਰਨ। ਐਸੀ ਹੀ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਭਾਈ ਮੇਹੇ ਤੇ ਵੀ ਕਿਰਪਾ ਹੋਈ, ਔਰ ਇਸ ਨਗਰ ਵਿੱਚ ਜਿੰਨਾ ਧਨ ਆਉਂਦਾ ਸਤਿਗੁਰੂ ਜੀ ਸਾਰਾ ਪਰਉਪਕਾਰ ਵਾਸਤੇ ਲਾ ਦਿੰਦੇ ਨੇ। ਸੋ ਸਾਧ ਸੰਗਤ ਜੀ, ਸਮਾਂ ਹੋ ਚੁੱਕਿਆ ਹੈ, ਸਤਿਗੁਰੂ ਕਿਰਪਾ ਕਰਨਗੇ, ਜਿਸ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਕੱਲ ਅਰਜ਼ ਕੀਤੀ ਜਾਏਗੀ। ਸਤਿਗੁਰਾਂ ਨੂੰ ਧੰਨ ਕਹੋ, ਸਭ ਗੱਜ ਕੇ ਕਹੋ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।